And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਵਧੀਆ ਜੀ, ਤੁਸੀਂ ਸੁਣਾਓ।
ਯਾਰ ਠੀਕ ਹੈ, ਇਸ ਤੋਂ ਪਹਿਲਾਂ ਖਬਰਾਂ ਸ਼ੁਰੂ ਕਰੀਏ, ਮੇਰੇ ਦਿਮਾਗ 'ਚ ਇੱਕ ਗੱਲ ਆਈ ਆ ਹੁਣੇ, ਟਰੰਪ ਦਾ ਟਰੁੱਥ ਸੋਸ਼ਲ ਚੈੱਕ ਕਰ ਲਈਏ ਵੀ ਜਿਹੜੀ ਗੱਲ ਕੱਲ੍ਹ ਸ਼ਾਮੀ ਲਿਖੀ ਸੀ ਉਹ ਕੀ ਡਜ਼ ਇਟ ਹੋਲਡ ਟਰੂ ਸਟਿਲ, ਕਿ ਉਹ ਹਜੇ ਵੀ ਸੱਚੀ ਹੈ ਕਿ ਉਹਦੇ ਵਿੱਚ ਕੋਈ ਤਬਦੀਲੀ ਕਰਤੀ ਹੈ ਟਰੰਪ ਨੇ।
ਹੁਣੇ ਚੈੱਕ ਕਰਕੇ ਆਇਆ ਵੈਸੇ,
ਚੈੱਕ ਕਰਕੇ ਆਇਆ। ਚਲੋ ਠੀਕ ਆ। ਸੋ ਕੱਲ੍ਹ ਤਕਰੀਬਨ 7:22 ਦੀ ਗੱਲ ਹੈ ਸ਼ਾਮੀ ਆਪਣੇ ਟਾਈਮ ਮੁਤਾਬਕ, ਜਸਟ ਬਿਫੋਰ 7:30 ਡੋਨਲਡ ਟਰੰਪ ਵੱਲੋਂ ਇੱਕ ਪੋਸਟ ਕਰ ਦਿੱਤੀ ਜਾਂਦੀ ਹੈ ਸੋਸ਼ਲ ਮੀਡੀਆ 'ਤੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ
ਪੂਰੇ 7:15 ਵਜੇ
ਪੂਰੇ 7:15 ਕੀਤੀ ਆ, ਕਹਿੰਦੇ ਜੀ ਹੋ ਗਿਆ ਬਸ, ਕਹਿੰਦੇ ਡੀਲ ਹੋ ਗਈ ਆ, ਬਸ ਪੈਂਡਿੰਗ ਪੇਪਰ ਵਰਕ, ਕੈਨੇਡਾ ਅਤੇ ਅਮਰੀਕਾ ਦਾ ਪੇਪਰ ਵਰਕ ਆਪਸ ਦੇ ਵਿੱਚ ਸੋਰਟ ਆਊਟ ਹੋ ਜਾਵੇ, ਡੀਲ ਹੋ ਗਈ ਆ ਅਤੇ 3 ਦਿਨਾਂ ਵਾਸਤੇ, ਇਸ ਕਰਕੇ ਮੈਂ ਟੈਰਿਫਸ ਨੂੰ ਪੌਜ਼ ਕਰ ਰਿਹਾ। ਅਤੇ ਇਹਦੇ ਨਾਲ ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਸੀ, ਜਿਹਨੂੰ ਕਿ ਟਰੰਪ ਨੇ ਸ਼ਬਦ ਲਿਖੇ ਆ, ਜਿਹਨੂੰ ਕਿ ਸਲੀਪੀ ਜੋ ਨੇ ਕਹਿੰਦੇ ਖਤਮ ਕਰ ਦਿੱਤਾ ਸੀ, ਉਹਨੂੰ ਵੀ ਹੁਣ ਅਸੀਂ ਕਬਰ ਦੇ ਵਿੱਚੋਂ ਕੱਢ ਲਿਆਉਣਾ ਹੈ। ਅਤੇ ਕਬਰ ਦੇ ਵਿੱਚੋਂ ਇੱਕ AI ਜਨਰੇਟਿਡ ਫੋਟੋ ਟਰੰਪ ਦੀ, ਇੱਕ ਪਾਈਪਲਾਈਨ ਨੂੰ ਜਿਵੇਂ ਜ਼ਮੀਨ ਦੇ ਵਿੱਚੋਂ ਕੱਢਦਿਆਂ ਦੀ, ਉਹ ਫੋਟੋ ਵੀ ਨਾਲ ਪੋਸਟ ਕੀਤੀ ਟਰੰਪ ਨੇ।
ਉਹ 12 ਮਿੰਟ ਬਾਅਦ ਉਹਨਾਂ ਨੂੰ ਖਿਆਲ ਆਇਆ,
ਹਾਂ,
ਸੋ 7:27 'ਤੇ ਫਿਰ ਤਸਵੀਰ ਉਹਨਾਂ ਨੇ ਪੋਸਟ,
27 ਤੇ ਉਹ ਸੀ, ਫਿਰ ਮੈਂ ਉਹੀ ਦੇਖ ਰਿਹਾ ਵੀ 7:30 ਤੋਂ ਪਹਿਲਾਂ ਜਿਹੜੀ ਪੋਸਟ,
ਜਿਹੜੀ ਪੋਸਟ ਆ ਵੀ ਉਹ 7:15 7:15 ਤੇ ਪੈਸੀਫਿਕ ਟਾਈਮ ਮੁਤਾਬਕ, ਅਤੇ ਉਸ ਤੋਂ 12 ਮਿੰਟ ਬਾਅਦ ਕਿਸੇ ਨੇ ਕਿਹਾ ਹੋਣਾ ਨਾ ਵੀ ਤੁਸੀਂ ਬੜੀ ਵਧੀਆ ਗੱਲ ਕਰਤੀ ਜੀ, ਕਿਆ ਬਾਤ ਹੈ ਕਿ ਤੁਸੀਂ ਤਾਂ ਰੈਸਰੈਕਟ ਕਰਨ ਲੱਗੇ ਹੋ ਇੱਕ ਪਾਈਪਲਾਈਨ ਨੂੰ। ਮੈਂ ਕਿਹਾ ਅੱਛਾ, ਇੱਦਾਂ ਦੀ ਗੱਲ ਆ, ਫਿਰ ਉਹ ਸਨੀ ਦਿਓਲ ਵਾਂਗ ਉਹਨਾਂ ਨੇ ਜਿਵੇਂ ਨਲਕਾ ਪੱਟਿਆ ਸੀ ਨਾ,
ਪਾਈਪਲਾਈਨ ਪੱਟੀ ਆ।
ਸੋ ਉਹ ਫਿਰ ਪੋਸਟ ਜਿਹੜੀ ਉਹਨਾਂ ਫੋਟੋ ਵੀ ਪਾਤੀ ਨਾਲ AI ਜਨਰੇਟਡ।
ਕਮਾਲ ਹੈ, ਪ੍ਰੈਜ਼ੀਡੈਂਟ ਆਫ ਦਾ US। ਇਹ ਕਿਸੇ ਸਕੂਲ ਦੇ ਕਲੱਬ ਦਾ ਕੋਈ ਲੀਡਰ ਨਹੀਂ ਆ, ਕਿਸੇ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦਾ ਕੋਈ ਮੁਖੀ ਨਹੀਂ ਆ, ਇਹ ਅਮਰੀਕਾ ਦਾ ਰਾਸ਼ਟਰਪਤੀ ਆ ਜਿਹਨੂੰ AI ਦਾ ਬਹੁਤ ਭੁੱਸ ਪਿਆ ਹੋਇਆ। ਐਨੀਵੇ, ਸੋ ਜਿਹੜੀ ਜਿਸ ਤਰ੍ਹਾਂ ਦੇਖੋ, ਬਸ ਉਹਦੀ ਟਰੰਪ ਨੇ ਜੋ ਗੱਲ ਲਿਖੀ, ਜਦ ਤੁਸੀਂ ਉਹਨੂੰ ਕੰਪੇਅਰ ਕਰਦੇ ਹੋ ਕਿ ਪ੍ਰਧਾਨ ਮੰਤਰੀ ਦੀ ਕੀ ਸਟੇਟਮੈਂਟ ਆਈ, ਉਹਦੇ ਵਿੱਚ ਤੁਹਾਨੂੰ ਜਿਹੜਾ ਉਹ ਐਂਥੂਜ਼ੀਆਜ਼ਮ ਹੈ ਨਾ ਗੱਲ ਦਾ, ਉਹ 'ਚ ਬੜਾ ਫਰਕ ਨਜ਼ਰ ਆਉਂਦਾ। ਟਰੰਪ ਨੇ ਤਾਂ ਡੀਲ ਆਲ ਕੈਪਸ ਦੇ ਵਿੱਚ ਲਿਖਿਆ ਕਿ ਜੀ ਹੋ ਗਿਆ ਬਸ ਕੰਮ, ਅਤੇ ਬੜੀ ਕਮਾਲ ਦੀ ਡੀਲ ਹੋਏਗੀ, ਪਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਟੇਟਮੈਂਟ ਬੜੀ ਨਪੀ ਤੁਲੀ ਆ।
ਯਾ ਦੇਖੋ ਨਾ, ਡੋਨਲਡ ਟਰੰਪ ਵਾਸਤੇ ਕੱਲ੍ਹ, ਇਹ ਆਪਾਂ ਇਹਨਾਂ ਭੁੱਲੀਏ ਵੀ ਕੱਲ੍ਹ ਮੰਗਲਵਾਰ ਸੀ, ਟਿਊਜ਼ਡੇ, ਅਤੇ ਡੋਨਲਡ ਟਰੰਪ ਦੀ ਛੇੜ ਪਈ ਹੋਈ ਆ ਟਾਕੋ ਟਿਊਜ਼ਡੇ ਕਰਕੇ, ਵੀ ਹੀ ਆਲਵੇਜ਼ ਚਿਕਨਸ ਆਊਟ ਔਨ, ਵੀ ਮੰਗਲਵਾਰ ਨੂੰ ਆਪਣੇ ਜਿਹੜੇ ਪੁਰਾਣੇ ਗਈਆਂ ਹੋਈਆਂ ਗੱਲਾਂ ਨੇ ਉਹਨਾਂ ਨੂੰ ਵਾਪਸ ਲੈ ਲਿਆ ਕਰਦੇ ਨੇ, ਅਤੇ ਕੱਲ੍ਹ ਮੰਗਲਵਾਰ ਹੀ ਸੀ, ਅਤੇ ਡੋਨਲਡ ਟਰੰਪ ਨੂੰ ਵੀ ਪਤਾ ਸੀ ਵੀ ਸਾਰੇ ਕਹਿਣਗੇ ਵੀ ਟਾਕੋ ਟਿਊਜ਼ਡੇ, ਸੋ ਉਹ ਜਸਟੀਫਾਈ ਕਰਨਾ ਕਿ ਵੀ ਮੈਂ ਵੀ ਇਸ ਛੇੜ ਦੇ ਬਾਵਜੂਦ ਫਿਰ ਮੈਂ ਮੰਗਲਵਾਰ ਨੂੰ ਹੀ ਆਪਣੀ ਕਹੀ ਹੋਈ ਗੱਲ ਤੋਂ ਪਲਟ ਰਿਹਾ ਇੱਕ ਤਰੀਕੇ ਨਾਲ, ਵੀ 3 ਦਿਨਾਂ ਦੀ ਹੋਰ ਰਿਆਇਤ ਦੇ ਰਿਹਾ ਮੈਂ ਅੱਗੇ ਪਾ ਰਿਹਾ ਗੱਲ ਨੂੰ, ਉਹਨੂੰ ਫਿਰ ਜਸਟੀਫਾਈ ਕਰਨ ਲਈ ਉਹਨਾਂ ਨੂੰ ਇਹ ਕਹਿਣਾ ਜ਼ਰੂਰੀ ਸੀ ਕਿ ਵੀ ਇਹ ਮੈਂ ਰਿਆਇਤ ਤਾਂ ਦਿੱਤੀ ਆ ਵੀ ਕਿਉਂਕਿ ਡੀਲ ਤਾਂ ਹੋ ਗਈ ਆ,
ਡੀਲ ਹੋ ਗਈ, ਕਾਗਜ਼ੀ ਕਾਰਵਾਈ ਰਹੀ,
ਹਾਂ, ਵੀ ਪੈਂਡਿੰਗ ਦਾ ਪੇਪਰ ਵਰਕ। ਸੋ ਉਹਨਾਂ ਨੇ ਐਗਜੈਕਟਲੀ ਜੋ ਉੱਥੇ ਲਿਖਿਆ, ਉਹਨਾਂ ਨੇ ਲਿਖਿਆ ਵੀ ਮੈਂ 3 ਦਿਨਾਂ ਵਾਸਤੇ ਇਹਨੂੰ ਅੱਗੇ ਪਾ ਰਿਹਾ, ਤੇ ਬੇਸਡ ਔਨ ਦਾ ਫੈਕਟ ਦੈਟ ਕੈਨੇਡਾ ਐਂਡ USA, ਫਿਰ ਉੱਥੇ ਕੌਮਾ ਜਿਹਾ ਪਾ ਕੇ ਉਹਨਾਂ ਲਿਖਿਆ ਸਬਜੈਕਟ ਟੂ ਦਾ ਫਾਈਨਲਾਈਜੇਸ਼ਨ ਆਫ ਡਾਕੂਮੈਂਟਸ, ਵੀ ਡਾਕੂਮੈਂਟਸ ਦਾ ਕੰਮ ਕਰਨਾ ਰਹਿ ਗਿਆ, ਬਟ ਬੇਸਡ ਔਨ ਦਾ ਫੈਕਟ ਦੈਟ ਕੈਨੇਡਾ ਐਂਡ USA ਹੈਵ ਅ ਡੀਲ, ਤੇ ਹੈਵ ਅ ਡੀਲ ਮਤਲਬ ਡੀਲ ਤਾਂ ਹੋ ਗਈ
ਹੈ,
ਵੀ ਤਿਆਰੀ ਪਈ ਆ ਬਸ, ਕਾਫੀ ਨੋਟਰੀ ਸਾਡਾ ਛੁੱਟੀ ਦੇ ਗਿਆ ਜਿਵੇਂ, ਵੀ ਉਹ ਨੋਟਰੀ ਦਾ ਕੰਮ ਰਹਿ ਗਿਆ ਬਸ, ਵੀ ਉਹਨਾਂ ਨੇ ਮੋਹਰ ਵਗੈਰਾ ਲਾਉਣੀ ਆ, ਅਤੇ ਸਟੈਂਪ ਦੀ ਮੇਰੀ ਉਹਦੀ ਸਿਆਹੀ ਵਗੈਰਾ ਸੁੱਕੀ ਹੋਈ ਆ, ਸੋ ਉਹ ਗਿੱਲੀ ਕਰਨੀ ਬਸ, ਅਤੇ ਫਿਰ ਕਹਿੰਦੇ ਵੀ ਇਹ ਕੰਮ ਹੋ ਜਾਏਗਾ।
ਜੀ,
ਦੂਜੇ ਪਾਸੋਂ ਉਹਨਾਂ ਵਾਸਤੇ ਜ਼ਰੂਰੀ ਸੀ ਜਸਟੀਫਾਈ ਕਰਨਾ ਵੀ ਉਹ 3 ਦਿਨਾਂ ਦੀ ਰਿਆਇਤ ਕਿਉਂ ਦੇ ਰਹੇ ਨੇ, ਇਸ ਕਰਕੇ ਉਹ ਕਹਿ ਰਹੇ ਨੇ ਵੀ ਡੀਲ ਹੋਈ ਪਈ ਆ ਤਾਂ ਮੈਂ ਦੇ ਰਿਹਾ ਰਿਆਇਤ।
ਜੀ,
ਪਰ ਦੂਜੇ ਪਾਸੇ ਮਾਰਕ ਕਾਰਨੀ ਨੇ ਜਿਹੜੀ ਸਟੇਟਮੈਂਟ ਪਾਈ ਆ ਉਹਦੇ ਵਿੱਚ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਸਾਡੇ ਕਹਿ ਰਹੇ ਨੇ, ਕਹਿੰਦੇ ਵੀ ਪਿਛਲੇ ਹੁਣ ਕਈ ਹਫ਼ਤਿਆਂ ਤੋਂ ਬਹੁਤ ਇੰਟੈਂਸਿਵ ਡਿਸਕਸ਼ਨ ਚੱਲ ਰਹੀਆਂ ਨੇ ਦੋਨੋਂ ਧਿਰਾਂ ਦੇ ਵਿਚਕਾਰ ਟੂ ਐਡਰੈਸ ਦਾ ਆਊਟਸਟੈਂਡਿੰਗ ਟ੍ਰੇਡ ਇਸ਼ੂਜ਼ ਐਂਡ ਡਿਲੀਵਰ ਗ੍ਰੇਟਰ ਸਰਟਨਟੀ ਐਂਡ ਰੀਅਲ ਬੈਨੀਫਿਟਸ ਟੂ ਕੈਨੇਡੀਅਨ ਬਿਜ਼ਨਸਿਸ ਵਰਕਰਸ ਫੈਮਲੀਜ਼ ਐਂਡ ਫਾਰਮਰਸ ਸਬਸਟੈਂਸ਼ੀਅਲ ਪ੍ਰੋਗਰੈਸ ਹੈਜ਼ ਬੀਨ ਮੇਡ। ਵੀ ਇਹ ਗੱਲ ਠੀਕ ਆ ਵੀ ਕਾਫੀ ਪ੍ਰੋਗਰੈਸ ਹੋਈ ਆ ਗੱਲਬਾਤ ਦੌਰਾਨ, ਕਈ ਮਸਲਿਆਂ ਦੇ ਉੱਤੇ ਸਹਿਮਤੀ ਬਣੀ ਹੈ, ਆਲਦੋ ਦੇਅਰ ਇਜ਼ ਇੰਪੋਰਟੈਂਟ ਵਰਕ ਸਟਿਲ ਟੂ ਬੀ ਡਨ,
ਬਹੁਤ ਸਾਰਾ ਮਹੱਤਵਪੂਰਨ ਕੰਮ ਅਜੇ ਵੀ ਕੀਤਾ ਜਾਣਾ
ਬਾਕੀ ਹੈ। ਐਸ ਦਿਸ ਵਰਕ ਇਜ਼ ਔਨਗੋਇੰਗ ਦ US ਹੈਜ਼ ਅਗਰੀ ਟੂ ਪੋਸਟਪੋਨ, ਫਿਰ ਅੱਗੇ ਉਹਨਾਂ ਲਿਖਿਆ। ਸੋ ਜਿਹੜੀ ਆਹ ਗੱਲ ਹੈ ਕਿ ਆਲਦੋ ਦੇਅਰ ਇਜ਼ ਇੰਪੋਰਟੈਂਟ ਵਰਕ ਸਟਿਲ ਟੂ ਬੀ ਡਨ,
ਜੀ
ਡੋਨਲਡ ਟਰੰਪ ਕਹਿ ਰਹੇ ਨੇ ਕਿ ਡੀਲ ਹੋ ਗਈ ਹੈ ਬਸ ਸਬਜੈਕਟ ਟੂ ਦ ਫਾਈਨਲਾਈਜੇਸ਼ਨ ਆਫ ਡਾਕੂਮੈਂਟਸ, ਸੋ ਉਹਦੇ ਵਿੱਚ ਥੋੜ੍ਹਾ ਜਿਹਾ ਅੰਤਰ ਹੈ।
ਜੀ ਜੀ,
ਬਾਕੀ ਵਿਜੇ ਜੀ ਡੋਨਲਡ ਟਰੰਪ ਡੋਨਲਡ ਟਰੰਪ ਨੇ।
ਵਾਸੂ ਜੀ ਦੇਖੋ, ਜਿਹੜੀ ਜਦੋਂ ਨਾ ਨੈਫਟਾ, ਕਿਉਂਕਿ ਟਰੰਪ ਦੀ ਪਹਿਲੀ ਪ੍ਰੈਜ਼ੀਡੈਂਸੀ ਦੌਰਾਨ ਨੈਫਟਾ ਤੋਂ ਜਦੋਂ USMCA ਤੇ ਆਏ ਸੀ, ਕਿੰਨਾ ਟਾਈਮ ਲੱਗਾ ਸੀ ਉਹਨੂੰ, ਹੁਣ ਕੀ ਸੱਚਮੁੱਚ ਹੁਣ ਦੀਆਂ ਨੈਗੋਸੀਏਸ਼ਨ ਦੇ ਵਿੱਚ ਇੰਨਾ ਕੰਮ ਹੋ ਚੁੱਕਿਆ? ਅੱਛਾ, ਹਜੇ ਤਾਂ ਇਹ ਵੀ ਨਹੀਂ ਪਤਾ ਕਿ ਜਿਹੜੀ ਇਹ ਡੀਲ ਕਹਿ ਰਹੇ ਆ ਆਹ ਸਾਈਡ ਡੀਲ ਆ, ਜਿਹੜੇ ਆਹ 50% ਦੇ ਲੈਦੇ ਆ, ਇੱਕ ਤਾਂ ਓਵਰ ਐਂਡ ਅਬਵ ਐਕਸਟਰਾ ਟੈਰਿਫ ਲੱਗਣੇ ਸੀ ਨਾ ਨਵੀਂ ਕੈਟਾਗਰੀ ਆਫ ਗੁੱਡਸ ਉੱਪਰ ਜਿਹੜੇ ਅੱਜ ਤੋਂ ਲਾਗੂ ਹੋਣੇ ਸੀ, ਜਿਹਨਾਂ ਨੂੰ 3 ਦਿਨ ਵਾਸਤੇ ਪੌਜ਼ ਕੀਤਾ। ਇਹ ਜਿਹੜੀ ਡੀਲ ਜੋ ਜਿਹਦੇ ਬਾਰੇ ਟਰੰਪ ਨੇ ਕੱਲ੍ਹ ਪੋਸਟ ਕੀਤੀ ਹੈ, ਇਹ ਸਿਰਫ ਇਹਨਾਂ 28 ਬਿਲੀਅਨ ਕੈਨੇਡੀਅਨ ਡਾਲਰਸ ਦੀ ਵਰਥ ਵਾਲੇ ਜਿਹੜੇ ਗੁੱਡਸ ਨੇ ਉਹਨਾਂ ਉੱਪਰ 50% ਵਾਲੇ ਟੈਰਿਫ ਨਾ ਲਗਾਉਣ ਬਾਰੇ ਆ, ਟੈਰਿਫ ਘਟਾਉਣ ਬਾਰੇ ਆ। ਕੀ ਇਹਦੇ ਵਿੱਚ ਸੈਕਟੋਰਲ ਟੈਰਿਫ ਦੀ ਵੀ ਗੱਲ ਹੈ? ਕੀ ਇਹ ਡੀਲ ਮੁਕੰਮਲ ਤੌਰ 'ਤੇ ਜਿਹੜਾ ਪੂਰਾ ਫਰੀ ਟ੍ਰੇਡ ਅਗਰੀਮੈਂਟ ਹੈ ਉਹਦੇ ਨਾਲ ਸੰਬੰਧਿਤ ਹੈ? ਕੀ ਹੈ ਉਹਦੇ ਵੇਰਵੇ? ਕੋਈ ਉਸ ਪੋਸਟ ਦੇ ਵਿੱਚੋਂ ਨਹੀਂ ਨਜ਼ਰ ਆਉਂਦੇ, ਪ੍ਰਧਾਨ ਮੰਤਰੀ ਦੀ ਪੋਸਟ 'ਚੋਂ ਵੀ ਉਹਦਾ ਕੋਈ ਬਹੁਤਾ ਝਲਕ ਨਹੀਂ ਪੈਂਦੀ। ਫਿਰ ਵਾਸੂ ਜੀ, ਇੱਕ ਜਿਹੜੀ ਪੋਸਟ ਕੀਤੀ ਸੋਸ਼ਲ ਮੀਡੀਆ ਦੇ ਉੱਪਰ, ਯੂ ਐੱਸ ਟ੍ਰੇਡ ਰੈਪ੍ਰਜੈਂਟੇਟਿਵ ਜੇਮਿਸਨ ਗਰੀਅਰ ਦੇ ਦਫ਼ਤਰ ਨੇ, ਉਹਦੇ ਵਿੱਚੋਂ ਥੋੜ੍ਹੇ ਜਿਹੇ ਕੁਝ ਹੋਰ ਸੰਕੇਤ ਇਹਦੇ ਬਾਰੇ ਮਿਲਦੇ ਨੇ। ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੈ ਕਿ ਜਿਹੜੀ ਇਹ ਡੀਲ ਹੈ ਇਹਦੇ ਵਿੱਚ ਕੰਪ੍ਰੀਹੈਂਸਿਵ ਮਾਰਕੀਟ ਐਕਸੈਸ ਫੋਰ ਆਲ ਅਮੈਰੀਕਨ ਗੁੱਡਸ, ਇਕਨੋਮਿਕ ਸਿਕਿਉਰਿਟੀ ਕਮਿਟਮੈਂਟਸ, ਡਿਜੀਟਲ ਟ੍ਰੇਡ ਅਲਾਈਨਮੈਂਟ ਐਂਡ ਅਦਰ ਅਨਸਪੈਸੀਫਾਈਡ ਪ੍ਰੋਵੀਜ਼ਨਸ, ਵੀ ਇਹਦੇ ਵਿੱਚ ਇਹ ਚੀਜ਼ਾਂ ਹੋਣਗੀਆਂ। ਸੋ ਕੀ ਜਿਹੜਾ ਉਹ ਮਾਰਕੀਟ ਐਕਸੈਸ ਆ ਉਹਦੇ ਵਿੱਚ ਫਿਰ ਡੇਰੀ ਅਤੇ ਜਿਹੜਾ ਆਪਣਾ ਬਾਕੀ ਦਾ ਸੈਕਟਰ ਆ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਪ੍ਰੋਟੈਕਟ ਕਰਦੇ ਰਹੇ ਹਾਂ, ਕਿ ਉਹ ਵੀ ਉਹਦੇ ਵਿੱਚ ਸ਼ਾਮਲ ਆ? ਵਾਈਟ ਹਾਊਸ ਵੱਲੋਂ ਵੀ ਇੱਕ ਸਟੇਟਮੈਂਟ ਬਾਅਦ ਦੇ ਵਿੱਚ ਜਾਰੀ ਕੀਤੀ ਗਈ ਆ, ਉਹਦੇ ਵਿੱਚ ਵੀ ਕੁਝ ਚੀਜ਼ਾਂ ਦਾ ਇਸੇ ਤਰ੍ਹਾਂ ਜ਼ਿਕਰ ਕੀਤਾ ਗਿਆ। ਜਿਹੜੀ ਵਾਈਟ ਹਾਊਸ ਨੇ ਇੱਕ ਪ੍ਰੋਕਲੇਮੇਸ਼ਨ ਜਿਹਦੇ ਵਿੱਚ ਇਹ ਕਿਹਾ ਨਾ ਵੀ 3 ਦਿਨ ਬਾਅਦ, ਕਿਉਂਕਿ ਟਰੰਪ ਨੇ ਪਿਛਲੇ ਮਹੀਨੇ 3 ਆਰਡਰ ਸਾਈਨ ਕੀਤੇ ਸੀ, ਹੁਣ ਉਹਨਾਂ ਆਰਡਰਸ ਨੂੰ ਸੱਚਮੁੱਚ 3 ਦਿਨਾਂ ਅਤੇ ਉਹ ਲਾਗੂ ਹੋਣੇ ਸੀ ਅੱਜ ਤੋਂ, ਉਹਨਾਂ ਨੂੰ 3 ਦਿਨਾਂ ਵਾਸਤੇ ਪੌਜ਼ ਕਰਨ ਲਈ ਵਾਈਟ ਹਾਊਸ ਨੂੰ ਇੱਕ ਕਹਿ ਲਓ ਦਫ਼ਤਰੀ ਕਾਰਵਾਈ ਲਈ ਇੱਕ ਦਸਤਾਵੇਜ਼ ਜਾਰੀ ਕਰਨਾ ਪੈਣਾ ਸੀ। ਵਾਈਟ ਹਾਊਸ ਪ੍ਰੋਕਲੇਮੇਸ਼ਨ ਜਿਹਦੇ ਵਿੱਚ ਕਿਹਾ ਗਿਆ ਵੀ 3 ਦਿਨਾਂ ਵਾਸਤੇ ਪੋਸਟਪੋਨ ਕੀਤੇ ਜਾ ਰਹੇ ਨੇ ਟੈਰਿਫਸ, ਉਹਦੇ ਵਿੱਚ ਲਿਖਿਆ ਗਿਆ ਕੈਨੇਡਾ ਹੈਜ਼ ਐਕਸਪ੍ਰੈਸਡ ਕਮਿਟਮੈਂਟ ਟੂ ਰਿਮੂਵ ਦ ਡਿਸਕ੍ਰਿਮੀਨੇਸ਼ਨਸ ਔਰ ਅਨਰੀਜ਼ਨੇਬਲ ਐਂਡ ਅਨਇਕੁਅਲ ਇੰਪੋਜ਼ਿਸ਼ਨਸ ਐਟ ਇਸ਼ੂ ਔਨ ਆਟੋਜ਼, ਡੇਰੀ ਐਂਡ ਐਲਕੋਹੋਲ।
ਯਾ ਸੋ ਐਲਕੋਹੋਲ ਵਾਲੀ ਗੱਲ ਤਾਂ ਸਮਝ ਆ ਰਹੀ ਹੈ, ਅਤੇ ਜਿਹੜੀ ਗੱਲ ਹੈ ਆਟੋਜ਼ ਵਾਲੀ ਇਹਦੇ ਬਾਰੇ ਵੀ ਸੀ ਕਿ ਪਹਿਲਾਂ ਤੋਂ ਹੀ ਕੋਈ ਡੀਲ ਵਗੈਰਾ ਚੱਲ ਰਹੀ ਹੈ ਵੀ ਉਹ 25% ਤੋਂ ਘਟਾ ਕੇ 15% ਕਰਨਗੇ, ਅਤੇ ਜਿਹੜੇ US ਕੰਪੋਨੈਂਟਸ ਨੇ ਉਹਨਾਂ 'ਤੇ ਐਗਜ਼ੈਂਪਸ਼ਨ ਹੋਏਗੀ। ਕੈਨੇਡਾ ਕਹਿ ਰਿਹਾ ਸੀ ਨੌਰਥ ਅਮੈਰੀਕਨ ਕੰਪੋਨੈਂਟਸ 'ਤੇ ਐਗਜ਼ੈਂਪਸ਼ਨ ਹੋਵੇ, ਪਰ ਜਿਹੜੀ ਗੱਲ ਹੈ ਡੇਰੀ ਸੈਕਟਰ ਵਾਲੀ, ਸੋ ਡੇਰੀ ਸੈਕਟਰ ਦੇ ਉੱਤੇ ਸਾਨੂੰ ਪਤਾ ਕਿ ਉਹ ਕਹਿ ਰਹੇ ਨੇ ਵੀ ਜਿਹੜੇ TRQs ਐਲੋਕੇਟ ਕੀਤੇ ਜਾਂਦੇ ਨੇ ਉਹ ਫਾਰਮੂਲਾ ਚੇਂਜ ਕੀਤਾ ਜਾਵੇ, ਕਿ ਡਾਇਰੈਕਟਲੀ ਜਿਹੜੇ ਰਿਟੇਲਰਸ ਨੂੰ ਉਹ TRQs ਦਿੱਤੇ ਜਾਣ।
ਥੋੜ੍ਹੀ ਜਿਹੀ ਗੱਲ ਇੱਕ ਵਾਰ ਦੁਬਾਰਾ ਉਹਨੂੰ ਕਰ ਦਿਓ ਕਰੋੜ ਕੇ।
ਬੇਸਿਕਲੀ ਡੇਰੀ ਸੈਕਟਰ ਦੇ ਵਿੱਚ ਕੀ ਹੈ ਕਿ ਸਾਡਾ ਸਪਲਾਈ ਮੈਨੇਜਮੈਂਟ ਸਿਸਟਮ ਹੈ, ਸਪਲਾਈ ਮੈਨੇਜਮੈਂਟ ਦੇ ਸਿਸਟਮ ਦੇ ਤਹਿਤ ਅਸੀਂ ਡੇਰੀ ਦੀ ਸਪਲਾਈ ਨੂੰ ਰੈਗੂਲੇਟ ਕਰਦੇ ਹਾਂ ਕੈਨੇਡਾ ਦੇ ਵਿੱਚ, ਤਾਂ ਕਿ ਬਹੁਤ ਜ਼ਿਆਦਾ ਦੁੱਧ, ਬਹੁਤ ਜ਼ਿਆਦਾ ਪਨੀਰ, ਆਂਡੇ ਅਤੇ ਹੋਰ ਡੇਰੀ ਦਾ ਸਮਾਨ ਹੈ ਵੀ ਉਹਦੀ ਸਪਲਾਈ ਇੰਨੀ ਨਾ ਵੱਧ ਜਾਏ ਕਿ ਪ੍ਰਾਈਸ ਡਿੱਗ ਜਾਏ।
ਸੋ ਜਿਹੜੀ
ਜਿਹੜੀ ਮੈਨੂਫੈਕਚਰਿੰਗ ਆ, ਪ੍ਰੋਸੈਸਿੰਗ ਆ, ਉਹਦੀ ਜਿਹੜੀ ਪ੍ਰੋਡਕਸ਼ਨ ਆ ਵੀ ਉਹ ਡੇਰੀ ਫਾਰਮਰਸ ਵਾਸਤੇ ਵਾਇਬਲ ਰਹੇ।
ਹਾਂ, ਸੋ ਜਿਹੜੇ ਡੇਰੀ ਪ੍ਰੋਡਿਊਸਰਸ ਨੇ ਉਹਨਾਂ ਨੂੰ ਕੋਟਾ ਦਿੱਤਾ ਜਾਂਦਾ ਵੀ ਤੁਸੀਂ ਇਸ ਤੋਂ ਜ਼ਿਆਦਾ ਜਿਹੜੀ ਪ੍ਰੋਡਕਸ਼ਨ ਆ ਉਹ ਨਹੀਂ ਕਰਨੀ।
ਸੋ ਜਿਹੜਾ ਕੋਟਾ ਦਿੱਤਾ ਜਾਂਦਾ ਉਹਨਾਂ ਨੂੰ ਉਹ ਦਿੱਤਾ ਜਾਂਦਾ ਫੋਰ ਇੰਪੋਰਟ,
ਨਹੀਂ ਈਵਨ ਜਿਹੜੀ ਲੋਕਲ ਪ੍ਰੋਡਕਸ਼ਨ ਵੀ ਕਰਨੀ ਆ,
ਟੈਰਿਫ ਰੇਟ ਕੋਟਾ ਜਿਹੜੇ TRQs।
ਜੀ ਜੀ।
ਸੋ ਜਿਹੜੇ TRQs ਦਾ ਮਸਲਾ ਹੈ ਅਸਲ ਦੇ ਵਿੱਚ ਕਿ ਤੁਸੀਂ ਇੰਪੋਰਟ ਕਿੰਨਾ ਕਰ ਸਕਦੇ ਹੋ, ਕਿ ਅਮਰੀਕਾ ਵਾਲੇ ਕਿੰਨਾ ਸਮਾਨ ਕੈਨੇਡਾ ਦੇ ਵਿੱਚ ਵੇਚ ਸਕਦੇ ਨੇ। ਸੋ TRQs ਜਿਹੜਾ ਟੈਰਿਫ ਰੇਟ ਕੋਟਾ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਕੀ ਹੈ ਕਿ ਇੱਕ ਲਿਮਿਟ ਤੱਕ ਜੇਕਰ ਅਸੀਂ ਸਮਾਨ ਅਮਰੀਕਾ ਤੋਂ, ਅਮਰੀਕਾ ਦੇ ਡੇਰੀ ਸੈਕਟਰ ਤੋਂ ਇੰਪੋਰਟ ਕਰਦੇ ਕੈਨੇਡਾ ਦੇ ਵਿੱਚ, ਅਤੇ ਉਹਦੇ ਉੱਤੇ ਟੈਰਿਫ ਜਿਹੜੀ ਆ ਬਹੁਤ ਘੱਟ ਲੱਗਦੀ ਹੈ ਜਾਂ ਨਹੀਂ ਲੱਗਦੀ, ਉਸ ਕੋਟੇ ਤੋਂ ਜੇ ਆਪਾਂ ਬਾਹਰ ਜਾਂਦੇ ਹਾਂ ਜ਼ਿਆਦਾ ਸਮਾਨ ਅਮਰੀਕਾ ਵਾਲੇ ਇੱਥੇ ਭੇਜਦੇ ਨੇ ਉਹ 'ਤੇ ਬਹੁਤ ਮੋਟੀ ਟੈਰਿਫ ਲੱਗਦੀ ਹੈ।
ਜੀ।
ਸੋ ਹੁਣ ਚੱਕਰ ਕੀ ਹੈ ਕਿ ਜਿਹੜੇ ਉਹ ਟੈਰਿਫ ਰੇਟ ਕੋਟਾਜ਼ ਨੇ ਉਹ ਐਲੋਕੇਟ ਕੀਤੇ ਹੋਏ ਨੇ ਕੈਨੇਡੀਅਨ ਡੇਰੀ ਪ੍ਰੋਸੈਸਰਸ ਨੂੰ, ਜਿਹੜੇ ਕੋਈ ਬਹੁਤ ਵੱਡੇ ਹੋਲਸੇਲਰਸ ਨੇ, ਡਿਸਟ੍ਰੀਬਿਊਟਰਸ ਨੇ ਉਹਨਾਂ ਨੂੰ। ਅਮਰੀਕਾ ਵਾਲੇ ਕਹਿ ਰਹੇ ਨੇ ਕਿ ਤੁਸੀਂ ਕੋਟਾ ਕਾਗਜ਼ਾਂ ਦੇ ਵਿੱਚ ਤਾਂ ਐਲੋਕੇਟ ਕਰਤਾ ਕਿ ਵੀ ਤੁਸੀਂ ਫੋਰ ਐਗਜ਼ਾਮਪਲ ਵੀ 100 ਅੰਡੇ ਤੁਸੀਂ ਇੰਪੋਰਟ ਕਰ ਲੈਣੇ, 100 ਅੰਡੇ ਤੁਸੀਂ ਇੰਪੋਰਟ ਕਰ ਸਕਦੇ ਹੋ ਅਮਰੀਕਾ ਤੋਂ, 100 ਤੁਸੀਂ ਕਰ ਸਕਦੇ ਹੋ। ਤੁਸੀਂ 300 ਅੰਡੇ ਇੰਪੋਰਟ ਕਰਨ ਦੇ ਕੋਟੇ ਜਿਹੜੇ ਨੇ ਉਹ ਕਾਗਜ਼ਾਂ ਦੇ ਵਿੱਚ ਤਾਂ ਲਿਖ ਕੇ ਦੇ ਦਿੱਤੇ, ਪਰ ਜਿਹਨੂੰ ਤੁਸੀਂ ਉਹ ਕੋਟਾ ਐਲੋਕੇਟ ਕੀਤਾ ਹੈ ਉਹ ਤਾਂ ਆਪ ਆਂਡਿਆਂ ਦੀ ਫਾਰਮਿੰਗ ਕਰਦਾ ਕੈਨੇਡਾ ਦੇ,
ਉਹਦੇ ਆਪਣੇ ਪੋਲਟਰੀ ਫਾਰਮ ਨੇ, ਤੇ ਉਹਦੇ ਕੋਲ ਆਲਰੇਡੀ ਉਹਨੂੰ ਪਤਾ ਕਿ ਜੇ ਮੈਂ 100 ਅੰਡੇ ਅਮਰੀਕਾ ਤੋਂ ਲਿਆ ਕੇ ਵੇਚਣ ਦੀ ਥਾਂ ਜੇ ਮੇਰੇ ਆਪਣੇ ਪੋਲਟਰੀ ਫਾਰਮ ਦੀ ਉਹ ਪ੍ਰੋਡਕਸ਼ਨ ਹੋਏਗੀ ਤਾਂ ਮੈਨੂੰ ਮੁਨਾਫਾ ਜ਼ਿਆਦਾ। ਸੋ ਉਹ ਜਿਹੜਾ ਉਹ ਪਰਮਿਟ ਆ ਉਹ ਲੈ ਕੇ ਰੱਖੀ ਰੱਖਦੇ ਆ, ਕਿਉਂਕਿ ਰਿਪੋਰਟਾਂ ਇਹ ਆਈਆਂ ਸੀ ਵੀ ਜਿੰਨੀ ਐਲੋਕੇਸ਼ਨ ਅਮੈਰੀਕਨ ਡੇਰੀ ਪ੍ਰੋਡਿਊਸਰਸ ਨੂੰ ਹੈਗੀ ਆ ਉਨੀ ਉਹ ਵਰਤਦੇ ਹੀ ਨਹੀਂ, ਜਿੰਨਾ ਉਹ ਭੇਜ ਸਕਦੇ ਆ ਸਮਾਨ ਉਹਨਾਂ ਭੇਜਦੇ ਨਹੀਂ, ਫਿਰ ਅੰਦਰ ਦੀ ਗੱਲ ਇਹ ਨਿਕਲੀ ਸੀ।
ਸੋ ਹਾਂ, ਕਿ ਉਹ ਨਹੀਂ ਭੇਜਦੇ, ਅਸੀਂ ਮੰਗਵਾਉਂਦੇ
ਨਹੀਂ।
ਸੋ ਜਿਹੜੇ ਕੋਟਾਜ਼ ਐਲੋਕੇਟਡ ਨੇ ਉਹ ਕੈਨੇਡੀਅਨ ਪ੍ਰੋਸੈਸਰਸ ਨੂੰ ਐਲੋਕੇਟ ਹੁੰਦੇ ਆ, ਤੇ ਉਹ ਵਰਤਦੇ ਹੀ ਨਹੀਂ ਉਹਨਾਂ ਕੋਟਾਜ਼ ਨੂੰ, ਦੇ ਰਿਮੇਨ ਅਨਯੂਜ਼ਡ। ਅਮਰੀਕਾ ਵਾਲੇ ਕਹਿ ਰਹੇ ਨੇ ਕਿ ਟੈਰਿਫ ਰੇਟ ਕੋਟਾਜ਼ ਦੀ ਸੈਂਸ ਤਾਂ ਬਣੇਗੀ ਜੇ ਤੁਸੀਂ ਇਹ ਕੋਟਾਜ਼ ਡਿਸਟ੍ਰੀਬਿਊਟਰਸ, ਮੈਨੂਫੈਕਚਰਰਸ, ਪ੍ਰੋਸੈਸਰਸ ਨੂੰ ਐਲੋਕੇਟ ਕਰਨ ਦੇ ਬਜਾਏ ਤੁਸੀਂ ਰਿਟੇਲਰਸ ਨੂੰ
ਸਿੱਧਾ
ਰਿਟੇਲ ਚੇਨਸ ਨੇ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ, ਕਹਿੰਦੇ ਸੋਬੀਜ਼ ਨੂੰ, ਲੋਬਲੋਜ਼ ਨੂੰ, ਤੁਸੀਂ ਕੋਸਕੋ ਨੂੰ, ਵਾਲਮਾਰਟ ਨੂੰ ਕੈਨੇਡਾ ਦੇ ਵਿੱਚ, ਇਹਨਾਂ ਨੂੰ ਤੁਸੀਂ ਟੈਰਿਫ ਰੇਟ ਕੋਟਾਜ਼ ਐਲੋਕੇਟ ਕਰੋ
ਜੀ,
ਤਾਂ ਜੋ ਇਹ ਸਿੱਧਾ ਅਮੈਰੀਕਨ ਡੇਅਰੀ ਸੈਕਟਰ ਦੇ ਵਿੱਚੋਂ ਸਮਾਨ ਇੰਪੋਰਟ ਕਰਨ, ਤਾਂ ਜੋ ਅਮੈਰੀਕਨ ਜਿਹੜੇ ਡੇਅਰੀ ਸੈਕਟਰ ਦਾ ਕੋਈ ਫਾਇਦਾ ਹੋਵੇ,
ਉਹਨੂੰ ਐਕਸੈਸ ਮਿਲੇ, ਜ਼ਿਆਦਾ ਡਾਇਰੈਕਟ ਐਕਸੈਸ ਮਿਲੇ।
ਸੋ ਮੇਨ ਮੁੱਦਾ ਇਹ ਹੈ। ਸੋ ਕਹਿ ਰਹੇ ਨੇ ਵੀ ਇਹ ਫਾਰਮੂਲਾ ਟਵੀਕ ਕੀਤਾ ਜਾਵੇ। ਕੈਨੇਡਾ, ਸਾਨੂੰ ਪਤਾ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਪਹਿਲੇ ਹੀ ਸੈਸ਼ਨ ਦੇ ਵਿੱਚ ਜਿਹੜਾ ਪਹਿਲਾ ਬਿੱਲ ਪਾਸ ਕੀਤਾ ਸੀ ਉਹ ਸੀ ਕਿ ਅਸੀਂ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਪ੍ਰੋਟੈਕਟ ਕਰਾਂਗੇ।
ਤੇ ਜਿਹੜਾ ਬਸ ਵੀ ਡੇਅਰੀ ਸੈਕਟਰ ਹੈ, ਵੈਸੇ ਤਾਂ ਦੇਖੋ ਕੈਨੇਡਾ ਦੇ ਵੱਖੋ ਵੱਖਰੇ ਹਿੱਸਿਆਂ 'ਚ ਹੈ। ਬੀ ਸੀ ਦੇ ਵਿੱਚ ਵੀ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ, ਫਰੇਜ਼ਰ ਵੈਲੀ ਇੱਕ ਇੰਪੋਰਟੈਂਟ ਹੱਬ ਹੈ ਇੱਥੇ ਵੈਸਟ ਦੇ ਵਿੱਚ ਡੇਅਰੀ ਪ੍ਰੋਸੈਸਿੰਗ ਦਾ ਜਾਂ ਈਵਨ ਡੇਅਰੀ ਪ੍ਰੋਡਕਟ ਪ੍ਰੋਡਕਸ਼ਨ ਦਾ। ਪਰ ਜਿਹੜੀ ਕਿਊਬੈਕ ਵਾਲੀ ਡੇਅਰੀ ਦੀ ਲੌਬੀ ਆ
ਜੀ,
ਉਹ ਬੜੀ ਮਜ਼ਬੂਤ ਆ, ਅਤੇ ਡੇਅਰੀ ਦੇ ਇਸ ਸਪਲਾਈ ਚੇਨ ਮੈਨੇਜਮੈਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਛੇੜਛਾੜ ਜੇ ਕਰਨੀ ਦੀ ਗੱਲ ਆਉਂਦੀ ਆ ਤਾਂ ਉਹ 'ਤੇ ਬੜਾ ਰੌਲਾ ਪਾਉਂਦੇ ਨੇ। ਜਿਹੜੇ ਤੁਸੀਂ ਲੈਜਿਸਲੇਸ਼ਨ ਦੀ ਗੱਲ ਕਰ ਰਹੇ ਹੋ, ਜਿਹੜੀ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੀ ਕੋਈ ਪਹਿਲੀ ਲੈਜਿਸਲੇਸ਼ਨ ਪਾਸ ਕੀਤੀ ਗਈ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਵਿੱਚ, ਉਹ ਪਹਿਲੀਆਂ ਦੇ ਵਿੱਚੋਂ ਇਹ ਲੈਜਿਸਲੇਸ਼ਨ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਡੇਅਰੀ ਸੈਕਟਰ ਨੂੰ ਅਮਰੀਕਾ ਦੇ ਨਾਲ ਕਿਸੇ ਵੀ ਗੱਲਬਾਤ ਦੇ ਵਿੱਚ ਬਾਰਗੇਨਿੰਗ ਚਿੱਪ ਵਜੋਂ ਇਸਤੇਮਾਲ ਨਹੀਂ ਕਰਾਂਗੇ, ਕਿ ਡੇਅਰੀ ਸੈਕਟਰ ਦੀ ਜਿਹੜੀ ਹਿਫਾਜ਼ਤ ਹੈ ਉਹ ਕੀਤੀ ਜਾਏਗੀ। ਹੁਣ ਜੇ ਵਾਈਟ ਹਾਊਸ ਦੀ ਪ੍ਰੋਕਲੇਮੇਸ਼ਨ ਇਹ ਕਹਿ ਰਹੀ ਹੈ ਕਿ ਕੈਨੇਡਾ ਵੱਲੋਂ ਜਿਹੜੀਆਂ ਵੱਖੋ ਵੱਖਰੀਆਂ ਕੋਈ ਡਿਸਕ੍ਰਿਮੀਨੇਸ਼ਨਸ ਵਗੈਰਾ ਕੀਤੀਆਂ ਜਾ ਰਹੀਆਂ ਸੀ ਉਹ 'ਤੇ ਹੁਣ ਉਹ ਪਿੱਛੇ ਹਟਣ ਨੂੰ ਮੰਨ ਗਏ ਨੇ, ਉਹਦੇ ਵਿੱਚ ਉਹ ਐਲਕੋਹੋਲ ਅਤੇ ਆਟੋਜ਼ ਦੇ ਨਾਲ ਡੇਅਰੀ ਵੀ ਲਿਖ ਰਹੇ ਨੇ, ਤਾਂ ਹੁਣ ਸਵਾਲ ਅਜੇ ਬਣਨਗੇ ਕਿ ਇਹਦੇ ਬਾਰੇ ਦੱਸਿਆ ਜਾਵੇ, ਕਲੈਰਿਟੀ ਆਵੇ ਕਿ ਕੈਨੇਡਾ ਨੇ ਕਮਿਟ ਕੀ ਕੀਤਾ ਹੈ ਅਤੇ ਉਹਦੇ ਬਦਲੇ ਅਮਰੀਕਾ ਵਾਲੇ ਪਾਸਿਓਂ ਕੀ ਮਿਲ ਰਿਹਾ। ਕਿਉਂਕਿ ਟਰੰਪ ਦੀ ਵੀ ਤੁਸੀਂ ਜੇ ਪੂਰੀ ਦੀ ਪੂਰੀ ਉਹ ਪੋਸਟ ਪੜ੍ਹੋ, ਉਹਦੇ 'ਚ ਉਹਨੇ ਇਹ ਤਾਂ ਕਹਿ ਤਾ ਵੀ ਡੀਲ ਆ, ਪਰ ਇਹ ਨਹੀਂ ਕਿਹਾ ਕਿ ਟੈਰਿਫ ਹਟਾਏ ਜਾ ਰਹੇ ਨੇ ਕਿ ਘਟਾਏ ਜਾ ਰਹੇ ਨੇ, ਅਤੇ ਕਿਹੜੇ ਕਿਹੜੇ ਟੈਰਿਫ ਹਟਾਏ ਜਾ ਰਹੇ ਨੇ ਜਾਂ ਘਟਾਏ ਜਾ ਰਹੇ ਨੇ, ਉਹਦੀ ਅਜੇ ਐਂਬੀਗੁਇਟੀ ਬਾਕੀ ਆ।
ਸਿਰਫ ਇਹ ਕਿਹਾ ਵੀ ਮੈਂ 3 ਦਿਨਾਂ ਵਾਸਤੇ ਪੌਜ਼ ਕਰ ਰਿਹਾ ਨਵੇਂ ਟੈਰਿਫ।
ਹਾਂ, ਤਾਂ ਜਿਹੜੀ ਡੀਲ ਵੀ ਆ, ਡੀਲ ਦੇ ਵਿੱਚ ਕੀ ਆ,
ਵਿੱਚ ਕੀ ਹੈ ਉਹ ਤਾਂ ਨਹੀਂ ਦੱਸ ਰਿਹਾ ਕੋਈ ਵੀ। ਹੁਣ ਡੋਨਲਡ ਟਰੰਪ ਨੇ ਜਿਹੜੀ ਗੱਲ ਇਹਦੇ ਆਪਣੀ ਟਵੀਟ ਆਪਣੀ ਜਿਹੜੀ ਪੋਸਟ ਦੇ ਵਿੱਚ ਲਿਖੀ ਆ, ਉਹ ਸਿਰਫ ਤੇ ਸਿਰਫ ਉਹਨਾਂ ਨੇ ਜੇ ਕੋਈ ਇੱਕ ਚੀਜ਼ ਮੈਂਸ਼ਨ ਕੀਤੀ ਉਹ ਹੈ ਕੀਸਟੋਨ ਐਕਸਲ ਪਾਈਪਲਾਈਨ।
ਹਾਂ, ਉਹ ਵੀ ਗੱਲ ਜ਼ਰੂਰ ਕਰੀ
ਹੈ ਜੀ, ਉਹ ਵੀ ਬੜੀ ਇੰਟਰਸਟਿੰਗ ਗੱਲ ਆਪਣੇ ਆਪ ਦੇ ਵਿੱਚ, ਕਿਉਂਕਿ ਅਪ੍ਰੈਲ ਦੇ ਅੰਤ ਵਿੱਚ ਇਹ ਅਨਾਊਂਸ ਕੀਤਾ ਗਿਆ ਸੀ ਕਿ ਡੋਨਲਡ ਟਰੰਪ ਨੇ ਐਗਜ਼ੈਕਟਿਵ ਆਰਡਰ ਇੱਕ ਨਵਾਂ ਸਾਈਨ ਕੀਤਾ ਤੇ ਉਹਨਾਂ ਨੇ ਇੱਕ ਨਵੀਂ ਆਇਲ ਪਾਈਪਲਾਈਨ ਅਪਰੂਵ ਕੀਤੀ ਹੈ ਤੇ ਉਹ ਸੀ ਬ੍ਰਿਜਰ ਪਾਈਪਲਾਈਨ। 1038 ਕਿਲੋਮੀਟਰ ਨਵੀਂ ਲੰਮੀ ਉਹ ਪਾਈਪਲਾਈਨ ਸੀ ਅਮਰੀਕਾ ਦੇ ਵਿੱਚ। ਇਹ ਮੌਂਟੈਨਾ ਦੇ ਬਾਰਡਰ ਤੋਂ ਜਾਣੀ ਸੀ ਵਿਓਮਿੰਗ ਤੱਕ।
ਹਾਂਜੀ,
ਸੋ ਮੌਂਟੈਨਾ ਮਤਲਬ ਜਿਹੜਾ ਅਮੈਰੀਕਨ ਬਾਰਡਰ ਦੇ ਸੋਰੀ ਕੈਨੇਡੀਅਨ ਬਾਰਡਰ ਦੇ ਨਾਲ ਉੱਥੋਂ ਲੈ ਕੇ ਇਹ ਪਾਈਪਲਾਈਨ ਜਾਏਗੀ ਵਿਓਮਿੰਗ ਤੱਕ। ਹੁਣ ਇਹ ਜਿਹੜੀ ਪਾਈਪਲਾਈਨ ਹੈ ਇਹ ਆਲਮੋਸਟ ਉਹੀ ਰਾਊਟ ਫੋਲੋ ਕਰ ਰਹੀ ਹੈ ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਫੋਲੋ ਕਰਦੀ ਸੀ
ਜੀ।
ਕੀਸਟੋਨ ਐਕਸਲ ਪਾਈਪਲਾਈਨ ਵੈਸੇ ਉਹ ਜਾਣੀ ਸੀ ਨੈਬਰਾਸਕਾ ਤੱਕ ਤੇ ਜਿਹੜੀ ਐਗਜ਼ਿਸਟਿੰਗ ਪਾਈਪਲਾਈਨ ਹੈ ਜਾ ਰਹੀ ਵਿਓਮਿੰਗ ਤੱਕ
ਜੀ।
ਬਸ ਫਰਕ ਇੰਨਾ ਕੁ ਹੈ, ਆਲਮੋਸਟ ਉਹਦਾ ਰਾਊਟ ਮਿਲਦਾ ਜੁਲਦਾ। ਨਾਲ ਇਹ ਕਿਹਾ ਗਿਆ ਸੀ ਜਿਹੜੀ ਬ੍ਰਿਜਰ ਪਾਈਪਲਾਈਨ ਨਵੀਂ ਇਹਨਾਂ ਨੇ ਅਪਰੂਵ ਕੀਤੀ ਆ ਉਹਨੂੰ ਤੇਲ ਦੀ ਸਪਲਾਈ ਮਿਲਣੀ ਕਿੱਥੋਂ ਆ, ਉਹਨੂੰ ਤੇਲ ਦੀ ਸਪਲਾਈ ਮਿਲੇਗੀ ਜਿਹੜੀ ਕੀਸਟੋਨ ਐਕਸਲ ਦੀ ਓਰਿਜਿਨਲ ਪਾਈਪਲਾਈਨ 2021 ਦੇ ਵਿੱਚ ਅਲਬਰਟਾ ਦੇ ਵਿੱਚ ਵਿਛਾ ਦਿੱਤੀ ਗਈ ਸੀ ਤਕਰੀਬਨ 150 ਕਿਲੋਮੀਟਰ।
ਹਾਂਜੀ,
ਉਹਨੂੰ ਇਸਤੇਮਾਲ ਕਰਨਾ। ਸੋ ਕੀਸਟੋਨ ਐਕਸਲ ਪਾਈਪਲਾਈਨ ਦਾ ਜੋ ਹਿੱਸਾ ਅਲਬਰਟਾ ਦੇ ਵਿੱਚ ਵਿਛਾ ਦਿੱਤਾ ਗਿਆ ਸੀ ਉਹ ਐਕਟੀਵੇਟ ਹੋ ਜਾਏਗਾ।
$1 billion ਅਲਬਰਟਾ ਦੀ ਸਰਕਾਰ ਨੇ ਕੀਸਟੋਨ ਐਕਸਲ ਦੀ ਪਾਈਪਲਾਈਨ ਦੀ ਡਿਵੈਲਪਮੈਂਟ ਤੇ ਆਪਣੇ ਵਾਲੇ ਪਾਸੇ ਖਰਚ ਕਰਤਾ ਸੀ, ਉਹਨੂੰ ਰਾਈਟ ਆਫ ਕਰਨਾ ਪਿਆ ਸੀ ਉਸ ਚੀਜ਼ ਨੂੰ ਲੈ ਕੇ, ਉਹਨਾਂ ਦੀ ਆਲੋਚਨਾ ਬੜੀ ਹੋਈ ਸੀ।
ਸੋ ਅਪ੍ਰੈਲ ਦੇ ਅੰਤ ਵਿੱਚ ਤੇ ਮਈ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਗਿਆ ਜਿਹਦੇ ਨਾਲ ਕੀਸਟੋਨ ਐਕਸਲ ਨੂੰ ਅੰਸ਼ਕ ਤੌਰ ਤੇ ਕਹਿ ਲਓ ਵੀ ਰਿਵਾਈਵ ਕੀਤਾ ਹੀ ਜਾ ਰਿਹਾ ਸੀ ਆਲਰੇਡੀ, ਤੇ ਉਹਦਾ ਹੁਣ ਇੰਨਾ ਚੇਚੇ ਤੌਰ ਤੇ ਇੰਨਾ ਮੱਕੇ ਨਾਲ ਇੱਕੋ ਹੀ ਪ੍ਰੋਜੈਕਟ ਮੈਂਸ਼ਨ ਕਰਦੇ ਨੇ ਤੇ ਕੀਸਟੋਨ ਐਕਸਲ ਪਾਈਪਲਾਈਨ ਦੀ ਰੈਸਰੈਕਸ਼ਨ ਹੀ ਆ ਉਹਦੇ ਵਿੱਚ ਉਹ ਮੈਂਸ਼ਨ ਕਰਦੇ ਆ, ਉਹ ਸਮਝ ਨਹੀਂ ਆਈ ਗੱਲ ਕਿਉਂਕਿ ਉਹ ਤਾਂ ਪਹਿਲਾਂ ਹੋ ਚੁੱਕੀ ਆ। ਸੋ ਕੀ ਫਿਰ ਉਹਦੇ ਤੇ ਕੋਈ ਹੋਰ ਵੱਡੀ ਸਹਿਮਤੀ ਬਣੀ ਹੈ? ਇਟਸ ਐਨ ਐਡੀਸ਼ਨ ਟੂ, ਕਿਉਂਕਿ ਜਿਹੜੀ ਗੱਲ ਸੀ ਨਾ ਵੀ ਜਿਹੜੀ ਕੈਨੇਡਾ ਵਾਲੇ ਪਾਸੇ ਵਾਲੀ ਪਾਈਪਲਾਈਨ ਆ ਉਹਨੂੰ ਸਾਊਥ ਬੋ ਜਿਹੜੀ ਕਿ ਟੀਸੀ ਐਨਰਜੀ ਦੀ ਹੀ ਵਿੰਗ ਹੈ ਹੁਣ
ਪਾਈਪਲਾਈਨ ਵਿਛਾਉਣ ਵਾਲੀ ਵਿੰਗ ਆ ਉਹ,
ਸੋ ਉਹ ਹੈਗੀ ਹੁਣ ਆਇਲ ਵਾਲੀ। ਟੀਸੀ ਐਨਰਜੀ ਕਹਿੰਦੇ ਅਸੀਂ ਹੁਣ ਸਿਰਫ ਐਲਐਨਜੀ ਤੇ ਕੰਮ ਕਰਦੇ ਹਾਂ ਤੇ ਜਿਹੜੀ ਸਾਡੀ ਆਇਲ ਪਾਈਪਲਾਈਨ ਵਾਲੀ ਫਰਮ ਹੈ ਉਹ ਸਾਊਥ ਬੋ
ਆ।
ਸੋ ਸਾਊਥ ਬੋ ਨੇ ਉੱਤੇ ਕੰਮ ਕਰਨਾ
ਜੀ
ਤੇ ਸੋ ਕੈਨੇਡਾ ਵਾਲੇ ਪਾਸੇ, ਸੋ ਉਹ ਤਾਂ ਅਨਾਊਂਸਮੈਂਟ ਹੋ ਗਈ ਸੀ
ਤੇ ਉਹਦਾ ਵਾਸੂ ਜੀ ਇਹ ਵੀ ਤੇ ਗੱਲ ਆ ਰਹੀ ਸੀ ਵਿੱਚ। ਦੇਖੋ ਹੁਣ ਉਹੀ ਕਿਉਂਕਿ ਐਂਬੀਗੁਇਟੀ ਬਹੁਤ ਜ਼ਿਆਦਾ, ਕਲੈਰਿਟੀ ਦੀ ਘਾਟ ਆ ਕਿ ਜਿਹੜਾ ਨਵਾਂ ਰਸਤਾ ਸੀਗਾ ਇਸ ਪਾਈਪਲਾਈਨ ਵਾਸਤੇ ਕਿ ਪਹਿਲਾਂ ਬਜਾਏ ਕਿ ਸਿੱਧਾ ਅਲਬਰਟਾ 'ਚ ਹੁੰਦੇ ਹੁੰਦੇ ਉਹ ਪਾਈਪਲਾਈਨ ਜਾਵੇ ਸਸਕੈਚੁਅਨ ਤੋਂ ਹੋ ਕੇ ਮੈਨੀਟੋਬਾ ਦੇ ਵਿੱਚੋਂ ਨਿਕਲ ਕੇ ਉਹਨੇ ਫਿਰ ਅੱਗੇ ਨੌਰਥ ਡਕੋਟਾ ਦੇ ਰਾਹੀਂ ਅੱਗੇ ਦਾ ਰਾਹ ਫੜਨਾ ਹੈ, ਸੋ ਉਹ ਵੀ ਇੱਕ ਰੂਟ ਪ੍ਰਪੋਜ਼ ਕੀਤਾ। ਸੋ ਜਿਹੜੀਆਂ ਡੀਟੇਲਸ ਨੇ ਇਹਦੀਆਂ ਉਹ ਅਜੇ ਆਉਣੀਆਂ, ਕਾਫੀ ਇਹਦੇ ਵਿੱਚ ਐਂਬੀਗੁਇਟੀ ਬਣੀ ਹੋਈ ਆ। ਪਰ ਇੱਕ ਗੱਲ ਦੇਖੋ ਪੱਕੀ ਆ, ਲੱਗਦਾ ਇੰਝ ਆ ਕਿ ਇਸ ਡੀਲ ਦੇ ਵਿੱਚ ਅਸੀਂ ਕੱਲ੍ਹ ਵੀ ਜਿਹੜੀ ਗੱਲ ਉਹ ਕੱਚਾ ਤੇਲ ਜ਼ਿਆਦਾ ਸਪਲਾਈ ਕਰਨ ਦੀ ਕੋਈ ਕਮਿਟਮੈਂਟ ਹੈ? ਕਿਉਂਕਿ ਦੇਖੋ ਟਰੰਪ ਵਾਸਤੇ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਕੀ ਬਣੀ ਹੋਈ ਆ? ਮਿਡਲ ਈਸਟ ਦੇ ਵਿੱਚ ਵਾਰ ਲੱਗੀ ਹੋਣ ਕਰਕੇ ਤੇਲ ਹੋ ਗਿਆ ਬਹੁਤ ਮਹਿੰਗਾ, ਉਹ ਤਾਂ ਗਲੋਬਲ ਪੱਧਰ 'ਤੇ ਹੋਇਆ। ਅਮਰੀਕਾ ਦੇ ਵਿੱਚ ਵੀ ਜਿਹੜੀ ਐਵਰੇਜ ਪ੍ਰਾਈਸ ਹੈਗੀ ਆ ਤੇਲ ਦੀ ਪਰ ਗੈਲਨ, ਉਹ $4 ਟੱਪ ਗਈ ਆ। ਹੁਣ ਕੁਝ ਏਰੀਆਜ਼ ਦੇ ਵਿੱਚ ਉਹ $5 ਤੋਂ ਨੇੜੇ ਤੋਂ ਪਾਰ ਹੈ, ਕਿਤੇ $6 ਦੇ ਨੇੜੇ ਤੇੜੇ ਵੀ ਆ। ਇਨਫਲੇਸ਼ਨ ਬਿਕੋਜ਼ ਆਫ ਆਇਲ ਪ੍ਰਾਈਸਿਸ ਇਸ ਵੇਲੇ ਕਾਫੀ ਜ਼ਿਆਦਾ ਸਮੱਸਿਆ ਬਣੀ ਹੋਈ ਆ। ਨਵੰਬਰ ਦੇ ਵਿੱਚ ਮਿਡ ਟਰਮ ਇਲੈਕਸ਼ਨਸ ਨੇ, ਤਾਂ ਕੀ ਕੋਈ ਇਸ ਡੀਲ ਦਾ ਹਿੱਸਾ ਇਹ ਵੀ ਹੋ ਸਕਦਾ ਕਿ ਕੈਨੇਡਾ ਦੇ ਕੋਲ ਇੱਕ ਸਭ ਤੋਂ ਵੱਡੀ ਕੋਈ ਲੈਵਰੇਜ ਸੀ, ਜੋ ਪਿਛਲੇ ਸਾਲ ਵੀ ਕੈਨੇਡਾ ਨੇ ਕੋਸ਼ਿਸ਼ ਕੀਤੀ ਸੀ ਕਿ ਤੁਹਾਨੂੰ ਅਸੀਂ ਕੱਚੇ ਤੇਲ ਦੀ ਸਪਲਾਈ ਵਧਾ ਦਿੰਦੇ ਹਾਂ, ਦੁੱਗਣੀ ਕਰ ਦਿੰਦੇ ਹਾਂ, ਵੀ ਤੁਸੀਂ ਸਾਡੇ ਨਾਲ ਡੀਲ ਕਰੋ। ਕੀ ਉਹ ਇਹਦੇ ਵਿੱਚ ਇੱਕ ਬਾਰਗੇਨਿੰਗ ਚਿੱਪ ਵਜੋਂ ਇਸਤੇਮਾਲ ਕੀਤਾ ਗਿਆ ਹੋ ਸਕਦਾ? ਕਿਉਂਕਿ ਉਹਦਾ ਟਰੰਪ ਨੂੰ ਵੀ ਫਾਇਦਾ।
ਸੋ ਜਿਹੜੀ ਆ ਬ੍ਰਿਜਰ ਪਾਈਪਲਾਈਨ ਵਾਲੀ ਗੱਲ ਹੋਈ ਸੀ, ਉਹ ਦੱਸਿਆ ਗਿਆ ਸੀ ਵੀ ਜਿਹੜੀ ਨਵੀਂ ਬ੍ਰਿਜਰ ਪਾਈਪਲਾਈਨ ਆ ਇਹਦੀ ਕਪੈਸਿਟੀ 5.5 ਲੱਖ ਬੈਰਲਸ ਪਰ ਡੇ ਤੱਕ ਦੀ ਹੋਏਗੀ। ਜਿਹੜੀ ਓਰਿਜਿਨਲ ਪ੍ਰਪੋਜ਼ ਕੀਸਟੋਨ ਐਕਸਲ ਪਾਈਪਲਾਈਨ ਸੀ ਉਹਦੀ ਕਪੈਸਿਟੀ ਸੀ 8,30,000 ਬੈਰਲਸ ਪਰ
ਡੇ,
ਤੇ 5.5 ਲੱਖ ਬੈਰਲਸ ਪਰ ਡੇ ਬ੍ਰਿਜਰ ਪਾਈਪਲਾਈਨ ਦਾ ਅਨਾਊਂਸ ਕੀਤਾ ਗਿਆ। ਨਾਲ ਕਿਹਾ ਗਿਆ ਇਟ ਇਜ਼ ਐਕਸਪੈਂਡੇਬਲ ਅਪ ਟੂ 1 million ਬੈਰਲਸ ਪਰ ਡੇ। ਹੁਣ ਇਹ ਤੇਲ ਤਾਂ ਕੈਨੇਡਾ ਤੋਂ ਹੀ ਆਉਣਾ ਹੈ, ਸੋ ਕੈਨੇਡਾ ਐਜ਼ ਇਟ ਇਜ਼ ਸਮਝੋ ਵੀ ਜਿਹੜਾ 30 ਅਪ੍ਰੈਲ ਨੂੰ ਜਾਂ 1 ਮਈ ਨੂੰ ਜਿਹੜਾ ਐਗਜੈਕਟਿਵ ਆਰਡਰ ਸਾਈਨ ਹੋਇਆ, ਉਸ ਐਗਜੈਕਟਿਵ ਆਰਡਰ ਦੇ ਤਹਿਤ ਅਸੀਂ ਅਪ ਟੂ 1 million ਬੈਰਲਸ ਪਰ ਡੇ ਆਲਰੇਡੀ ਵੱਧ ਕਮਿਟ ਕਰ ਰਹੇ ਹਾਂ ਅਮਰੀਕਾ ਨੂੰ। ਸੋ ਜਿਹੜੀ ਹੁਣ ਸਵਾਲ ਮੇਰੇ ਮਨ 'ਚ ਇਹ ਹੈ ਵੀ ਜਿਹੜਾ ਹੁਣ ਨਵੀਂ ਇਹ ਡੋਨਲਡ ਟਰੰਪ ਨੇ ਗੱਲ ਕੀਤੀ ਆ ਵੀ ਕੀਸਟੋਨ ਐਕਸਲ ਪਾਈਪਲਾਈਨ ਨੂੰ ਅਸੀਂ ਗਰੇਵ ਦੇ ਵਿੱਚੋਂ ਵਾਪਸ ਕੱਢਾਂਗੇ ਬਾਹਰ, ਵੀ ਕੀ ਓਵਰ ਐਂਡ ਅਬਵ ਮਤਲਬ ਇਸ ਤੋਂ ਉੱਪਰ ਕੋਈ ਹੋਰ ਕਮਿਟਮੈਂਟ ਕੈਨੇਡਾ ਨੇ ਕੀਤੀ ਹੈ, ਜਾਂ ਆ ਪੁਰਾਣੀ ਅਨਾਊਂਸਮੈਂਟ ਨੂੰ ਹੀ ਕਹਿ ਲਓ ਵੀ ਦੁਬਾਰਾ ਗਿਫਟ ਰੈਪ ਕਰਕੇ ਇਹਨੂੰ ਰੀਸਾਈਕਲ ਕਰਾਤਾ ਮਾਰਕਾ?
ਕਿਉਂਕਿ ਟਰੰਪ ਨੇ
ਜਿਹਦਾ ਹੈ ਤਾਂ ਵੱਡੀ ਕਾਮਯਾਬੀ ਹੈ,
ਉਹ ਵੀ ਵੱਡੀ ਕਾਮਯਾਬੀ ਆ। ਸਹੀ ਗੱਲ ਆ ਕਿ ਇੱਕੋ ਪੁਰਾਣੀ ਚੀਜ਼ 'ਤੇ ਉਹਨਾਂ ਨੂੰ ਫਿਰ ਮਨਾ ਕੇ
ਜੀ।
ਅੱਛਾ, ਹਜੇ ਇਹ ਵੀ ਦੇਖਣਾ ਹੋਏਗਾ, ਕਿਉਂਕਿ ਸਵਾਲ ਹੁਣ ਇਹ ਉੱਠ ਰਹੇ ਨੇ ਆ ਜਿਹੜੀ ਵਾਈਟ ਹਾਊਸ ਵਾਲੀ ਸਟੇਟਮੈਂਟ ਆ ਨਾ ਕਿ ਕੈਨੇਡਾ ਨੇ ਨਵੇਂ ਕਨਸੈਸ਼ਨ ਤਾਂ ਨਹੀਂ ਦਿੱਤੇ ਕੋਈ, ਜੇ ਕਨਸੈਸ਼ਨ ਦਿੱਤੇ ਨੇ ਤਾਂ ਉਹ ਕਿਹੜੇ ਕਿਹੜੇ ਨੇ? ਲੱਗਦਾ ਵੈਸੇ ਇਹ ਆ ਕਿ ਜੇ ਦੇਖੋ ਆ 3 ਦਿਨ ਅਮਰੀਕਾ ਵਾਲੇ ਪਾਸਿਓਂ ਚੁੱਪ ਚੁਪੀਤੇ ਸਾਰੀਆਂ ਗੱਲਾਂ ਨਿਕਲ ਜਾਂਦੀਆਂ, ਫਿਰ ਤਾਂ ਵਾਸੂ ਜੀ ਜਿਹੜੀ ਸਾਰੀ ਡੀਟੇਲ ਹੈ ਉਹ ਜਦੋਂ ਆ ਡੀਲ ਸੱਚੀ ਕਾਗਜ਼ੀ ਕਾਰਵਾਈ ਫਾਈਨਲਾਈਜ਼ ਹੋ ਜਾਏ ਤੋਂ ਬਾਅਦ ਹੀ ਆਏਗੀ। ਪਰ ਇਹਦੇ ਵਿੱਚ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ ਜੇ ਅਮਰੀਕਨ ਅਧਿਕਾਰੀ ਕਿਸੇ ਆਪਣੇ ਉੱਥੇ ਦੇ ਮੀਡੀਆ ਚੈਨਲ ਨਾਲ ਗੱਲ ਕਰਦੇ ਕਰਦੇ ਕੋਈ ਦਮਗਾ ਮਾਰਨ ਦੇ ਵਾਸਤੇ ਕਹਿ ਦੇਣ ਅਸੀਂ ਕੈਨੇਡਾ ਦੀ ਬਾਂਹ ਮਰੋੜ ਕੇ ਆਹ ਚੀਜ਼ ਕਢਾ ਲਈ, ਫਿਰ ਉਹਦੇ ਨਾਲ ਇੱਥੇ ਜਿਹੜੇ ਸਵਾਲ ਨੇ ਉਹ ਹੋਰ ਤਿੱਖੇ ਹੋਣਗੇ। ਸੋ ਜਿਹੜੇ ਅਗਲੇ 2-3 ਦਿਨ ਨੇ ਉਹਦੇ ਵਿੱਚ ਜਿਹੜੀ ਇਹ ਕਨਫਿਊਜ਼ਨ ਹੈ ਕਿ ਅਮਰੀਕਾ ਵਾਲੇ ਪਾਸਿਓਂ ਕੋਈ ਸਟੇਟਮੈਂਟ ਆ ਗਈ ਉੱਤੇ ਇੱਧਰੋਂ ਕੀ ਜਵਾਬ ਆਇਆ, ਇਹ ਜਿਹੜਾ ਸਿਲਸਿਲਾ ਉਹ ਚੱਲਦਾ ਰਹੇਗਾ।
ਬਿਲਕੁਲ, ਸੋ ਇਹ ਗੱਲ ਪੱਕੀ ਹੈ ਕਿ ਟੈਰਿਫ ਸਾਰੀਆਂ ਹਟਣੀਆਂ ਨਹੀਂ, ਟੈਰਿਫਸ ਘਟਣਗੀਆਂ, ਸੈਕਟੋਰਲ ਟੈਰਿਫਸ ਜਿਹੜੀ ਨਵੀਂ 50% ਟੈਰਿਫ ਹੈ ਨਹੀਂ ਲੱਗੇਗੀ ਜੇ ਡੀਲ ਹੁੰਦੀ ਹੈ, ਅਤੇ ਸੈਕਟੋਰਲ ਟੈਰਿਫਸ ਥੋੜ੍ਹੀਆਂ ਜਿਹੀਆਂ ਘਟਣਗੀਆਂ। ਉਹਦੇ ਬਦਲੇ ਵਿੱਚ ਸਾਨੂੰ ਹੋ ਸਕਦਾ ਕਿ 10 ਤੋਂ ਵੀ ਜ਼ਿਆਦਾ ਕਨਸੈਸ਼ਨਸ, ਅਪ ਟੂ 10 ਔਰ ਈਵਨ ਮੋਰ ਕਨਸੈਸ਼ਨ ਸਾਨੂੰ ਅਮਰੀਕਾ ਨੂੰ ਦੇਣੀਆਂ ਪੈਣ,
ਨਵੇਂ ਕਨਸੈਸ਼ਨਸ
ਦੇਣੀਆਂ ਪੈਣ। ਸੋ ਉਹਦੇ ਵਿੱਚ ਇੱਕ ਤਾਂ ਇਹ ਗੱਲ ਪੱਕੀ ਹੈ ਕਿ ਜਿਹੜੀ ਹੁਣ ਅਮਰੀਕਾ ਦੀ ਸ਼ਰਾਬ ਵਾਪਸ ਠੇਕਿਆਂ ਦੇ ਵਿੱਚ ਵੇਚਣੀ ਪਏਗੀ, ਜਿਹੜੀ ਪ੍ਰੋਕਿਓਰਮੈਂਟ ਨਾਲ ਸੰਬੰਧਿਤ ਜਿਹੜੀਆਂ ਕੋਈ ਰਿਸਟ੍ਰਿਕਸ਼ਨਸ ਨੇ ਉਹ ਹਟਾਉਣੀਆਂ ਪੈਣਗੀਆਂ, ਕਾਊਂਟਰ ਟੈਰਿਫਸ ਜਿਹੜੀਆਂ ਅਸੀਂ ਆਟੋ ਸੈਕਟਰ ਦੇ ਉੱਤੇ ਲਗਾਈਆਂ ਹੋਈਆਂ ਸੀ ਉਹ ਸਾਨੂੰ ਹਟਾਉਣੀਆਂ ਪੈਣਗੀਆਂ, ਇਹ ਤਾਂ ਲਗਭਗ ਤੈਅ ਨੇ। ਡੇਅਰੀ ਸੈਕਟਰ ਵਾਲਾ ਫਾਰਮੂਲਾ ਕਿ ਅਸੀਂ ਉਹਦੇ ਨਾਲ ਕੋਈ ਛੇੜਛਾੜ ਕਰਾਂਗੇ, ਤੇ ਦੂਸਰੀ ਗੱਲ ਵੀ ਇਹਦੇ ਵਿੱਚ ਕੀ ਲੰਬਰ ਬਾਰੇ ਕੋਈ ਜ਼ਿਕਰ ਹੋਏਗਾ?
ਮੈਂ ਇਹ ਗੱਲ ਕਰਨ ਲਈ
ਅੱਜੇ ਤੱਕ ਇਹ ਕਿਹਾ ਜਾ ਰਿਹਾ ਵੀ ਲੰਬਰ ਬਾਰੇ ਕੋਈ ਗੱਲਬਾਤ ਹੀ ਨਹੀਂ ਹੋਈ, ਅਮਰੀਕਾ ਵਾਲੇ ਦੇ ਬਾਰੇ ਗੱਲ ਕਰਨ ਲਈ ਹੀ ਤਿਆਰ ਨੇ।
ਤੇ ਜੇ ਲੰਬਰ ਬਾਰੇ ਕੋਈ ਸਹਿਮਤੀ ਨਹੀਂ ਬਣਦੀ ਤਾਂ ਫਿਰ BC ਦੇ ਵਿੱਚ ਅਮਰੀਕਨ ਸ਼ਰਾਬ ਠੇਕਿਆਂ ਦੇ ਨਹੀਂ ਆਉਣੀ ਵਾਪਸ, ਕਿਉਂਕਿ ਪ੍ਰੀਮੀਅਰ ਡੇਵਿਡ ਵੀ ਇਹ ਗੱਲ ਪਹਿਲਾਂ ਬਹੁਤ ਕਹਿ ਲਓ ਕਿ ਘਰੋੜ ਕੇ ਕਹਿ ਚੁੱਕੇ ਨੇ ਦੇਰ ਇਜ਼ ਨੋ ਚਾਂਸ ਇਨ ਹੈਲ। ਤੇ ਜੇ ਹੁਣ ਲੰਬਰ ਸੈਕਟਰ ਦੀ ਕਿਸੇ ਡੀਲ ਤੋਂ ਬਗੈਰ ਜੇ ਅਮਰੀਕਨ ਸ਼ਰਾਬ BC ਦੇ ਠੇਕਿਆਂ 'ਤੇ ਦੁਬਾਰਾ ਵਿਕਣ ਲੱਗ ਜਾਂਦੀ ਆ, ਫਿਰ DVDB ਵਾਸਤੇ ਜਵਾਬ ਦੇਣਾ ਔਖਾ ਹੋਣਾ।
ਬਿਲਕੁਲ, ਸੋ ਇਹਨੂੰ ਕਿਵੇਂ ਨੈਵੀਗੇਟ ਕਰਨਗੇ DVDB
ਐਂਡ ਮਾਰਕਾਰਨੀ?
ਹਾਂ, ਮਾਰਕਾਰਨੀ ਵੀ, ਅਤੇ ਨਾਲੇ ਜੇ ਡੇਅਰੀ ਸੈਕਟਰ ਨਾਲ ਕੋਈ ਛੇੜਛਾੜ ਹੁੰਦੀ ਆ ਤਾਂ ਉਹਦਾ ਕੁਬੈਕ ਦੇ ਇਲੈਕਸ਼ਨ ਦੇ ਉੱਤੇ ਕੀ ਪ੍ਰਭਾਵ?
ਬਾਇਲੈਕਸ਼ਨਸ ਨੇ ਉੱਥੇ?
ਬਿਲਕੁਲ, ਸੋ ਉਹ ਦੇਖਣ ਵਾਲੀ ਗੱਲ ਹੋਏਗੀ। ਬਾਇਲੈਕਸ਼ਨਸ ਵੀ ਨੇ, ਪਲੱਸ ਜਿਹੜਾ ਕੁਬੈਕ ਦਾ ਪ੍ਰੋਵਿੰਸ਼ੀਅਲ ਇਲੈਕਸ਼ਨ
ਅਕਤੂਬਰ 5 ਅਕਤੂਬਰ
ਨੂੰ, ਸੋ ਉਹਦੇ 'ਤੇ ਵੀ ਬੜਾ ਪ੍ਰਭਾਵ ਪਏਗਾ ਉਹਦੇ ਦਾ।
ਜੀ,
ਸੋ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ, ਸੋ ਵੀ ਹੈਵ ਟੂ ਵੇਟ ਐਂਡ ਵਾਚ।
ਜੀ ਵਾਸੂ ਜੀ, ਕੈਨੇਡਾ ਦੇ ਵਿੱਚ ਜਿਹੜੀ ਆਪਣੀ RCMP ਪੁਲਿਸ ਹੈ ਇੱਕ ਡਿਊਟੀ ਟੂ ਵਾਰਨ ਲੈਟਰਸ ਇਹ ਜਾਰੀ ਕਰਦੇ ਨੇ ਜਦੋਂ ਪੁਲਿਸ ਕੋਈ ਵੀ ਅਜਿਹੀ ਪੁਖਤਾ ਜਾਣਕਾਰੀ ਹੋਵੇ ਕਿ ਕਿਸੇ ਦੀ ਜਾਨ ਨੂੰ ਖਤਰਾ ਹੈ, ਜਦੋਂ ਕੋਈ ਇਸ ਤਰ੍ਹਾਂ ਦੀ ਕ੍ਰੈਡੀਬਲ ਇੰਟੈਲੀਜੈਂਸ ਪੁਲਿਸ ਕੋਲ ਹੁੰਦੀ ਆ, ਉਹਦੇ ਆਧਾਰ 'ਤੇ ਇੱਕ ਇਹ ਚਿੱਠੀ ਉਸ ਵਿਅਕਤੀ ਨੂੰ ਦੇ ਕੇ ਆਉਂਦੇ ਨੇ ਜਿਹਦੀ ਜਾਨ ਨੂੰ ਅਜਿਹਾ ਖਤਰਾ ਹੁੰਦਾ। ਇਸ ਤਰ੍ਹਾਂ ਦੀਆਂ ਡਿਊਟੀ ਟੂ ਵਾਰਨ ਲੈਟਰਸ ਦਾ ਸਿਲਸਿਲਾ ਅਸੀਂ ਪਿਛਲੇ ਸਾਲਾਂ ਦੌਰਾਨ ਸੁਣਿਆ ਹੈ ਕਿ ਜਿਹੜੇ ਖਾਸ ਤੌਰ 'ਤੇ ਪ੍ਰੋ ਖਾਲਿਸਤਾਨੀ ਸਿੱਖ ਨੇ ਉਹਨਾਂ ਨੂੰ ਕੈਨੇਡੀਅਨ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਡਿਊਟੀ ਟੂ ਵਾਰਨ ਲੈਟਰਸ ਦਿੱਤੀਆਂ ਗਈਆਂ। ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਡਿਊਟੀ ਟੂ ਵਾਰਨ ਲੈਟਰ ਹਰਦੀਪ ਸਿੰਘ ਨਿੱਜਰ ਨੂੰ ਵੀ ਦਿੱਤੀ ਗਈ ਸੀ ਜਦੋਂ ਉਹਨਾਂ ਦਾ ਅਫਕੋਰਸ ਕਤਲ ਹੋਣ ਤੋਂ ਪਹਿਲਾਂ। ਇਸੇ ਅੱਛਾ ਇਹਦੇ ਵਿੱਚ ਹੁਣ ਸਿੱਧਾ ਜਿਹੜਾ ਲਿੰਕ ਸੀ ਇਹ ਬਣਦਾ ਸੀਗਾ ਜੀ ਫੋਰਨ ਇੰਟਰਫੇਰੈਂਸ ਹੈ ਅਤੇ ਕੀ ਜਿਹੜੇ ਪ੍ਰੋ ਖਾਲਿਸਤਾਨੀ ਸਿੱਖ ਨੇ ਉਹਨਾਂ ਨੂੰ ਕੀ ਭਾਰਤ ਦੇ ਏਜੰਟਸ ਵੱਲੋਂ ਟਾਰਗੇਟ ਕੀਤਾ ਜਾ ਰਿਹਾ। ਜਦੋਂ ਦੀ ਮਾਰਕਾਰਨੀ ਦੀ ਸਰਕਾਰ ਬਣੀ ਹੈ ਉਦੋਂ ਸਾਨੂੰ ਪਤਾ ਹੈ ਕਿ ਸਰਕਾਰ ਦਾ ਇਹ ਕਹਿਣਾ ਕਿ ਜੀ ਸਾਨੂੰ ਭਾਰਤ ਦੀ ਸਰਕਾਰ ਨੇ ਇਸ ਗੱਲ ਦਾ ਭਰੋਸਾ ਦਵਾਇਆ ਕਿ ਉਹਨਾਂ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਵੇਲੇ ਇੱਕ ਹੋਰ ਤਿੰਨ ਜਾਣੇ ਹੋਰ ਨੇ ਐਕਚੁਲੀ ਜਿਹੜੇ ਪ੍ਰੋ ਖਾਲਿਸਤਾਨੀ ਨੇ ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਕਿ ਬੀਤੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਡਿਊਟੀ ਟੂ ਵਾਰਨ ਲੈਟਰਸ ਦਿੱਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸਰੀ 'ਚ ਨੇ, ਇੱਕ ਐਬਟਸਫਰਡ 'ਚ ਨੇ ਅਤੇ ਇੱਕ ਕਲੇਡਨ ਓਨਟੈਰੀਓ ਦੇ ਰਹਿਣ ਵਾਲੇ ਨੇ।
ਯਾ ਸੋ ਇੰਦਰਜੀਤ ਸਿੰਘ ਗੋਸਲ ਓਨਟੈਰੀਓ ਤੋਂ ਨੇ ਅਤੇ ਇੱਥੇ ਸਰੀ ਨਿਵਾਸੀ ਨੇ ਨਰਿੰਦਰ ਸਿੰਘ ਰੰਧਾਵਾ ਅਤੇ ਐਬਟਸਫਰਡ ਤੋਂ ਹੈਗੇ ਨੇ ਮਨਜਿੰਦਰ ਸਿੰਘ। ਇਹਨਾਂ ਤਿੰਨਾਂ ਨੇ ਇਹ ਗੱਲ ਦੱਸੀ ਹੈ ਕਿ ਇਹਨਾਂ ਨੂੰ ਪਿਛਲੇ ਸਮੇਂ ਦੌਰਾਨ, ਪਿਛਲੇ ਇੱਕ ਹਫ਼ਤੇ ਦੇ ਅੰਦਰ ਅੰਦਰ RCMP ਵੱਲੋਂ ਇਸ ਤਰ੍ਹਾਂ ਦੀਆਂ ਲੈਟਰਸ, ਜਿਹੜੀਆਂ ਡਿਊਟੀ ਟੂ ਵਾਰਨ ਲੈਟਰਸ ਦਿੱਤੀਆਂ ਗਈਆਂ ਨੇ। ਸੋ ਇੰਦਰਜੀਤ ਸਿੰਘ ਗੋਸਲ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਹਫ਼ਤੇ ਇਹ ਲੈਟਰ ਬਾਰੇ ਪਹਿਲਾਂ ਕਹਿੰਦੇ RCMP ਦੀ ਕਾਲ ਆਈ ਅਤੇ ਫਿਰ ਪਿਛਲੇ ਸ਼ੁੱਕਰਵਾਰ ਉਹਨਾਂ ਨੂੰ ਇਹ ਡਿਊਟੀ ਟੂ ਵਾਰਨ ਲੈਟਰ ਦਿੱਤੀ ਗਈ ਹੈ। ਅਤੇ ਸਰੀ ਦੇ ਜਿਹੜੇ ਨਰਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ 16 ਅਗਸਤ ਨੂੰ ਦੂਜੀ ਵਾਰ ਅਜਿਹੀ ਲੈਟਰ RCMP ਨੇ ਦਿੱਤੀ ਹੈ ਅਤੇ ਮਨਜਿੰਦਰ ਸਿੰਘ ਨੂੰ ਵੀ ਇਸ ਤਰ੍ਹਾਂ ਦੀ ਲੈਟਰ ਦਿੱਤੀ ਗਈ ਹੈ। ਜਿਹੜੇ ਇੰਦਰਜੀਤ ਸਿੰਘ ਗੋਸਲ ਨੇ ਉਹਨਾਂ ਦਾ ਕਹਿਣਾ ਕਿ ਵੀ ਉਹਨਾਂ ਨੂੰ RCMP ਵੱਲੋਂ ਇਹ ਵੀ ਆਫਰ ਕੀਤਾ ਗਿਆ ਕਿ ਉਹ ਫਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਵਿੱਚ ਐਨਰੋਲ ਕਰ ਲੈਣ,
ਵਾਅਦਾ ਮਾਫ ਗਵਾਹ ਜਿਹਨੂੰ ਅਸੀਂ ਕਹਿੰਦੇ ਹਾਂ
ਜੀ, ਪਰ ਉਹ ਕਹਿੰਦੇ ਵੀ ਉਹ ਮੈਂ ਕਹਿੰਦੇ ਰਿਸਪੈਕਟਫੁਲੀ ਡਿਕਲਾਈਨ ਕਰਤਾ ਕਿਉਂਕਿ ਮੈਂ ਖਾਲਿਸਤਾਨ ਵਾਸਤੇ ਜਿਹੜੀ ਐਡਵੋਕੇਸੀ ਹੈ, ਖਾਲਿਸਤਾਨ ਰੈਫਰੈਂਡਮ ਵਾਸਤੇ ਜਿਹੜੀ ਐਡਵੋਕੇਸੀ ਹੈ, ਕਹਿੰਦੇ ਉਹ ਮੈਂ ਕਰਨੀ ਬੰਦ ਨਹੀਂ ਕਰ ਸਕਦਾ, ਉਹਦੀ ਕੈਂਪੇਨ ਮੈਂ ਜਾਰੀ ਰੱਖਣੀ।
ਅਤੇ ਜਿਹੜਾ ਉਹਨਾਂ ਨੂੰ ਇੱਕ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ RCMP ਨੇ ਕੀਤੀ ਹੈ, ਆਮ ਤੌਰ 'ਤੇ ਅਜਿਹਾ ਹੁੰਦਾ ਕਿ ਉਸ ਵਿਅਕਤੀ ਨੂੰ ਇਹ ਪੇਸ਼ਕਸ਼ ਕੀਤੀ ਜਾਂਦੀ ਆ ਜਿਵੇਂ ਵਾਅਦਾ ਮਾਫ ਗਵਾਹ, ਜਿਹਨੂੰ ਪਤਾ ਹੁੰਦਾ ਵੀ ਕਿਤੇ ਕੋਈ ਕ੍ਰਿਮੀਨਲ ਐਕਟੀਵਿਟੀ ਹੋਈ ਆ, ਕਹਿੰਦੇ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇੰਦਰਜੀਤ ਸਿੰਘ ਗੋਸਲ ਦਾ ਨਾਮ ਨਹੀਂ ਆਉਂਦਾ। ਸੋ ਉਸਦੇ ਬਾਵਜੂਦ ਇੱਕ ਤਾਂ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਦਾ ਉਹਨਾਂ ਨੂੰ ਪੇਸ਼ਕਸ਼ ਕੀਤੀ ਜਾਣੀ, ਦੂਜੀ ਗੱਲ ਇਹ ਜਿਹੜੀ ਡਿਊਟੀ ਟੂ ਵਾਰਨ ਲੈਟਰ ਆ ਉਹਦੇ 'ਚ ਹੁੰਦਾ ਕੀ ਆ ਕਿ ਜਿਹੜਾ ਇੰਟੈਂਡਿਡ ਟਾਰਗੇਟ ਹੁੰਦਾ ਉਹਨੂੰ ਪੁਲਿਸ ਆ ਕੇ ਉਹ ਚਿੱਠੀ ਦਿਖਾਉਂਦੀ ਹੈ, ਫਿਰ ਉਹਨਾਂ ਤੋਂ ਇੱਕ ਰਸੀਦ ਉੱਪਰ ਸਾਈਨ ਕਰਾਏ ਜਾਂਦੇ ਆ, ਜਿਵੇਂ ਹੁੰਦਾ ਨਾ ਕੋਈ ਪਾਰਸਲ ਡਿਲੀਵਰ ਹੋਵੇ ਕਿ ਤੁਹਾਡੇ ਕੋਲ ਡਿਲੀਵਰੀ ਆ ਗਈ ਆ, ਰਸੀਦ ਐਕਨੋਲੇਜ ਕਰਨ ਲਈ ਸੇ ਹਸਤਾਖਰ ਕਰਾਏ ਜਾਂਦੇ ਆ। ਜਿਹੜੀ ਚਿੱਠੀ ਇੰਦਰਜੀਤ ਸਿੰਘ ਗੋਸਲ ਨੂੰ ਮਿਲੀ ਆ ਉਹਦੇ ਵਿੱਚ ਕਿਸੇ ਵਿਦੇਸ਼ੀ ਤਾਕਤ ਦਾ ਜਾਂ ਇੰਡੀਆ ਦਾ ਕੋਈ ਨਾਮ ਨਹੀਂ ਲਿਖਿਆ ਹੋਇਆ, ਇਹ ਨਹੀਂ ਲਿਖਿਆ ਹੋਇਆ ਕਿ ਖਤਰਾ ਇੰਡੀਆ ਤੋਂ ਹੀ ਹੈ, ਇਹ ਹੈ ਕਿ ਜਿਹੜੀ ਕ੍ਰੈਡੀਬਲ ਇੰਟੈਲੀਜੈਂਸ ਹੈ ਅਜਿਹੀ ਜਿਹ ਤੋਂ ਇਹ ਪਤਾ ਲੱਗਦਾ ਹੈ ਕਿ ਇੰਦਰਜੀਤ ਸਿੰਘ ਗੋਸਲ ਕਿਸੇ ਦਾ ਟਾਰਗੇਟ ਹੋ ਸਕਦੇ ਨੇ।
ਯਾ ਸੋ ਜਿਹੜੀਆਂ ਪ੍ਰੋ ਖਾਲਿਸਤਾਨ ਜਥੇਬੰਦੀਆਂ ਨੇ
ਜੀ
ਉਹਨਾਂ ਵੱਲੋਂ ਸਰਕਾਰ ਮਾਰਕਾਰਨੀ ਦੀ ਹੁਣ ਜਿਹੜੀ ਨਵੀਂ ਫੋਰਨ ਪਾਲਿਸੀ ਹੈ ਉਹਦੀ ਥੋੜ੍ਹੀ ਆਲੋਚਨਾ ਕੀਤੀ ਜਾ ਰਹੀ ਹੈ, ਕਾਫੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਮਾਰਕਾਰਨੀ ਆਪ ਪਹਿਲਾਂ ਇੰਡੀਆ ਜਾ ਕੇ ਆਏ ਨੇ ਅਤੇ ਉਹਨਾਂ ਨੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਇਨਵਾਈਟ ਵੀ ਕੀਤਾ ਹੋਇਆ ਕਿ ਆਉਂਦੇ ਮਹੀਨਿਆਂ ਵਿੱਚ ਤੁਸੀਂ ਕੈਨੇਡਾ ਵਿਜ਼ਿਟ ਕਰੋ
ਜੀ।
ਸੋ ਪਿਛਲੇ ਸਮੇਂ ਦੌਰਾਨ ਜਿਹੜੇ UN ਦੇ 5 ਰੈਪੋਰਟਰਸ ਵੱਲੋਂ ਇੱਕ ਕੰਸਰਨ ਵਿਅਕਤ ਕੀਤਾ ਗਿਆ ਵੀ ਕੈਨੇਡਾ ਦੇ ਵਿੱਚ ਜਿਹੜੇ ਵਿਅਕਤੀਆਂ ਦੀ ਜਾਨ ਨੂੰ ਇਸ ਤਰ੍ਹਾਂ ਦਾ ਖਤਰਾ ਹੁੰਦਾ ਜਿਹਨਾਂ ਨੂੰ ਲੈਟਰਸ ਆਫ ਇੰਟੈਂਟ ਜਾਰੀ ਕੀਤੀਆਂ, ਲੈਟਰਸ ਆਫ
ਡਿਊਟੀ
ਟੂ ਵਾਰਨ ਲੈਟਰਸ ਜਾਂਦੀਆਂ ਨੇ ਵੀ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਸਰਕਾਰ ਵੱਲੋਂ ਬਣਦੇ ਕਦਮ ਨਹੀਂ ਚੁੱਕੇ ਜਾ ਰਹੇ ਨੇ ਕਿ ਨਹੀਂ, ਕੈਨੇਡਾ ਨੇ ਆਪਣੇ ਸਟੈਂਸ ਨੂੰ ਪੂਰਾ ਡਿਫੈਂਡ ਕੀਤਾ ਸੀ। ਸੋ ਉਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਕੁਝ ਜਥੇਬੰਦੀਆਂ ਵੱਲੋਂ ਫੈਡਰਲ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਫੈਡਰਲ ਸਰਕਾਰ ਵਪਾਰ ਨੂੰ ਜ਼ਿਆਦਾ ਤਰਜੀਹ ਦੇ ਰਹੀ ਹੈ, ਕੈਨੇਡੀਅਨ ਸਿਟੀਜ਼ਨਸ ਦੀ ਸੁਰੱਖਿਆ ਨੂੰ ਘੱਟ ਸੋਚ ਰਹੀ ਹੈ ਉਹਨਾਂ ਬਾਰੇ, ਅਤੇ RCMP ਦੀ ਉਹ ਸ਼ਲਾਘਾ ਕਰ ਰਹੇ ਨੇ, ਕਹਿੰਦੇ ਕਿ RCMP ਵਾਲੇ ਸੀਸੇ ਵਾਲੇ ਆਪਣਾ ਕੰਮ ਬਹੁਤ ਵਧੀਆ ਕਰ ਰਹੇ ਨੇ ਪਰ ਸਰਕਾਰ ਮਾਰਕਾਰਨੀ ਲਿਬਰਲ ਪਾਰਟੀ ਇਹ ਆਪਣੀ ਨਿੱਜੀ ਸਿਆਸਤ ਕਰਕੇ ਵੀ ਇਹ ਵਪਾਰ ਨੂੰ ਜ਼ਿਆਦਾ ਤਰਜੀਹ ਦਿੰਦੇ ਹੋਏ ਕੈਨੇਡੀਅਨਸ ਬਾਰੇ ਘੱਟ ਸੋਚ ਰਹੇ ਨੇ। ਸੋ ਇਸ ਤਰ੍ਹਾਂ ਦਾ ਇੱਕ ਨੈਰੇਟਿਵ ਜਿਹੜਾ
ਉਸ ਡਿਪੈਂਡ ਕਰਦਾ ਤੁਸੀਂ ਉਸ ਗੱਲ ਦੇ ਕਿਹੜੇ ਪਾਸੇ,
ਬਿਲਕੁਲ ਐਗਜੈਕਟਲੀ। ਸੋ ਜਿਹੜੀਆਂ ਮੈਂ ਤਾਂ ਹੀ ਕਿਹਾ ਜਿਹੜੀਆਂ ਪ੍ਰੋ ਖਾਲਿਸਤਾਨ ਜਿਹੜੀਆਂ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਐਡਵੋਕੇਸੀ ਕੀਤੀ ਜਾ ਰਹੀ ਹੈ
ਜੀ। ਵਾਸੂ ਜੀ, ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਸੀ ਜਦੋਂ ਇਹਨਾਂ ਨੇ ਪਹਿਲਾਂ ਇਹ ਗੱਲ ਆਖੀ ਸੀ ਉਹ ਫੈਂਟਨਿਲ ਦੇ ਨਾਂ 'ਤੇ ਟੈਰਿਫ ਲਗਾਏ ਸੀ, ਇਹ ਜੀ ਕੈਨੇਡਾ ਦਾ ਬਾਰਡਰ ਹੈਗਾ, ਕੈਨੇਡਾ ਦੇ ਬਾਰਡਰ ਤੋਂ ਅਮਰੀਕਾ ਵਾਲੇ ਪਾਸੇ ਤਸਕਰੀ ਬਹੁਤ ਹੁੰਦੀ ਆ, ਨਸ਼ੀਲੇ ਪਦਾਰਥ ਬਹੁਤ ਆਉਂਦੇ ਨੇ, ਫਿਰ ਇਲੀਗਲ ਮਾਈਗ੍ਰੈਂਟਸ ਦਾ ਵੀ ਉਹਦੇ ਵਿੱਚ ਜ਼ਿਕਰ ਹੋਇਆ ਸੀ। ਉਦੋਂ ਟਰੰਪ ਨੂੰ ਖੁਸ਼ ਕਰਨ ਦੇ ਵਾਸਤੇ ਕੈਨੇਡਾ ਨੇ ਕਮਿਟਮੈਂਟ ਇਹ ਕਰ ਲਈ ਸੀ, ਠੀਕ ਹੈ ਜੀ ਅਸੀਂ ਐਂ ਕਰਦੇ ਹਾਂ ਕਿ ਬਾਰਡਰ ਦੇ ਉੱਪਰ ਜਿਹੜੀ ਸਾਡੀ ਹਵਾਈ ਗਸ਼ਤ ਆ ਉਹ ਵਧਾ ਦਿੰਦੇ ਹਾਂ, ਅਸੀਂ ਹੈਲੀਕਾਪਟਰਸ ਦੀ ਗਿਣਤੀ ਵਧਾ ਲੈਂਦੇ ਹਾਂ। RCMP ਕੋਲ ਆਲਰੇਡੀ ਵੈਸੇ ਬਾਰਡਰ ਪੈਟਰੋਲਿੰਗ ਵਾਸਤੇ 12 ਹੈਲੀਕਾਪਟਰ ਹੈਗੇ ਨੇ, ਪਰ ਉਦੋਂ ਇਹਨਾਂ ਵੱਲੋਂ 9 ਹੈਲੀਕਾਪਟਰ ਨੇ
ਆਲਰੇਡੀ ਹੈਗੇ ਨੇ
9 ਹੈਲੀਕਾਪਟਰ ਸੀਗੇ। ਇਹਨਾਂ ਨੇ ਇਹ ਕਹਿਤਾ ਵੀ ਅਸੀਂ ਐਂ ਕਰਦੇ ਹਾਂ ਜੀ ਬਾਰਡਰ ਪੈਟਰੋਲਿੰਗ ਵਾਸਤੇ ਅਸੀਂ ਬਲੈਕ ਹੌਕ ਹੈਲੀਕਾਪਟਰ 3 ਹੋਰ ਅਸੀਂ ਤੈਨਾਤ ਕਰ ਦਿੰਦੇ ਹਾਂ, ਅਤੇ ਇੱਥੇ ਅਸੀਂ ਦੇਖਿਆ ਵੀ ਹੈ ਸਰੀ ਦੇ ਇਲਾਕੇ 'ਚ ਵਾਈਟ ਰੌਕ ਅਤੇ ਵਾਈਟ ਰੌਕ ਬੀਚ ਦੇ ਨੇੜੇ ਉਹ ਜਿਹੜੇ ਬਲੈਕ ਹੌਕ ਹੈਲੀਕਾਪਟਰ ਸੀ ਜਿਹਦੇ ਵਿੱਚ ਕਿ ਜਿਹੜੇ ਵਾਸੂ ਜੀ ਇੱਕ ਕਈ ਵਾਰੀ ਸ਼ਾਰਪ ਸ਼ੂਟਰ ਜਿਹਾ ਬੈਠੇ ਹੁੰਦੇ ਸੀ, ਬਿਲਕੁਲ ਜਿਵੇਂ ਬਾਹਰ ਅਸੀਂ ਜਿਵੇਂ ਕੁਰਸੀ 'ਤੇ ਬੰਦਾ ਬੈਠਾ ਹੁੰਦਾ ਉੱਡਦੇ ਹੈਲੀਕਾਪਟਰ ਦੇ ਵਿੱਚ ਇੱਦਾਂ ਬੰਦੇ ਉੱਥੇ ਬੈਠੇ ਜਿਹੜੇ ਸ਼ੂਟਰ ਨਜ਼ਰ ਵੀ ਆਉਂਦੇ ਸੀ,
ਜਿਵੇਂ ਕੌਂਟਰਾ ਵੀਡੀਓ ਗੇਮ ਦੇ ਵਿੱਚ,
ਜਿਵੇਂ ਕੌਂਟਰਾ 'ਚ ਹੁੰਦਾ ਸੀ, ਸਹੀ ਗੱਲ ਆ। ਸੋ ਜਿਹੜੇ ਇਹ ਬਲੈਕ ਹੌਕ ਹੈਲੀਕਾਪਟਰ ਸੀ ਇਹ ਲੀਜ਼ ਕੀਤੇ ਗਏ ਕਿਉਂਕਿ ਇਹ ਖਰੀਦੇ ਨਹੀਂ ਸੀ ਗਏ, ਅਤੇ ਇਹ ਹੈਲੀਕਾਪਟਰ ਉਹ ਸੀ ਜਿਹੜੇ ਕਿ ਪਹਿਲਾਂ ਅਮਰੀਕਨ ਫੌਜ ਵੱਲੋਂ ਇਰਾਕ ਵਾਰ ਦੇ ਵਿੱਚ ਵੀ ਇਸਤੇਮਾਲ ਕੀਤੇ ਗਏ। ਸੋ ਯੂਜ਼ਡ ਮਿਲਟਰੀ ਹੈਲੀਕਾਪਟਰਸ ਨੂੰ ਲੀਜ਼ ਕੀਤਾ ਗਿਆ, ਅਤੇ ਹੁਣੇ ਦੱਸਿਆ ਜਾ ਰਿਹਾ ਵੀ ਇਹ ਜਿਹੜੇ ਹੈਲੀਕਾਪਟਰ ਜਿਹੜੇ ਤਿੰਨ ਹੈਲੀਕਾਪਟਰ ਚਾਰਟਰ ਕੀਤੇ ਗਏ ਇਹਨਾਂ ਦਾ ਜਿਹੜਾ ਖਰਚਾ ਹੈ ਟੋਟਲ $50 million ਤੋਂ ਵੀ ਜ਼ਿਆਦਾ ਦਾ ਖਰਚਾ ਇਹਨਾਂ ਦਾ ਆਉਣਾ।
ਯਾ ਸੋ ਵਿਜੇ ਜੀ, ਇਹ ਜਿਹੜਾ ਹੈਲੀਕਾਪਟਰ ਤਿੰਨ ਹੈਗੇ ਨੇ ਇਹਨਾਂ ਦੇ ਵਿੱਚੋਂ ਇੱਕ ਆਪਰੇਟ ਨਹੀਂ ਕੀਤਾ ਜਾ ਰਿਹਾ ਹੁਣ, ਕਿਉਂਕਿ ਉਹਦਾ ਇੱਕ ਜਿਹੜਾ ਏਅਰਵਰਦੀਨੈਸ ਅਪਰੂਵਲ ਹੁੰਦਾ, ਇੱਕ ਸਪੈਸ਼ਲ ਰੈਗੂਲੇਟਰੀ ਸਰਟੀਫਿਕੇਟ ਹੁੰਦਾ, ਉਹ ਹੈ ਨਹੀਂ। ਸੋ ਸਰਟੀਫਿਕੇਟ ਤਿੰਨਾਂ ਦੇ ਵਿੱਚੋਂ ਦੋ ਹੀ ਹੈਲੀਕਾਪਟਰਸ ਦਾ ਹੈ, ਜਿਹਦੇ ਕਰਕੇ ਇਹ ਜਿਹੜਾ ਤੀਸਰਾ ਹੈਲੀਕਾਪਟਰ ਆ ਇਹਨੂੰ ਪਿਛਲੇ ਦਿਨੀ ਗਰਾਊਂਡ ਕਰ ਦਿੱਤਾ ਗਿਆ ਸੀ। ਸੋ ਇਸ ਕਰਕੇ ਜਿਹੜਾ ਖਰਚਾ ਹੈ, ਸੋ ਇਹ ਜਨਵਰੀ ਪਿਛਲੇ ਸਾਲ, ਕਿਉਂਕਿ 17 January ਤੋਂ ਇਹ ਹੈਲੀਕਾਪਟਰ ਜਿਹੜੇ ਉੱਡਣੇ ਸ਼ੁਰੂ ਹੋਏ
ਜੀ।
ਸੋ ਥੋੜ੍ਹਾ ਜਿਹਾ ਪਿੱਛੇ ਜਾਂਦੇ ਹਾਂ, ਦੇਖੋ ਗੱਲ ਕਿੱਥੋਂ ਹੋਈ ਸੀ। ਜਦੋਂ ਜਸਟਿਨ ਟਰੂਡੋ ਮਿਲਣ ਗਏ ਸੀ ਮਾਰਾਲਾਗੋ ਵਾਲੀ ਸਟੇਟ ਦੇ ਵਿੱਚ ਡੋਨਲਡ ਟਰੰਪ ਨੂੰ, ਇਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ
ਜੀ ਜੀ,
ਉਦੋਂ ਉੱਥੇ ਡੋਨਲਡ ਟਰੰਪ ਨੇ ਇਹ ਗੱਲ ਕੀਤੀ ਸੀ ਕਿ ਵੀ ਤੁਹਾਡੇ ਤੋਂ ਫੈਂਟਨਲ ਬਹੁਤ ਆਉਂਦੀ ਹੈ ਸਾਡੇ ਮੁਲਕ ਦੇ ਵਿੱਚ, ਅਤੇ ਮੈਂ ਜਦੋਂ ਰਾਸ਼ਟਰਪਤੀ ਬਣ ਗਿਆ 20 January ਨੂੰ ਮੈਂ ਆਉਂਦਿਆਂ ਸਾਰ ਤੁਹਾਡੇ 'ਤੇ ਟੈਰਿਫ ਲਗਾਵਾਂਗਾ
ਜੀ।
ਅਤੇ ਉਹਨਾਂ ਨੂੰ ਰਾਜ਼ੀ ਕਰਨ ਵਾਸਤੇ ਅਸੀਂ ਬਾਰਡਰ ਪਲਾਨ ਇੱਕ ਜਿਹੜਾ ਸਾਂਝਾ ਕੀਤਾ ਜਨਵਰੀ ਦੇ ਵਿੱਚ
ਜੀ,
ਉਹਦੇ ਵਿੱਚ ਕਿਹਾ ਗਿਆ ਕਿ ਅਸੀਂ ਬਹੁਤ ਸਾਰੇ ਤਕਰੀਬਨ 60-90 ਨਵੇਂ ਡਰੋਨ, 60 additional ਡਰੋਨਸ ਅਸੀਂ ਉਡਾ ਦੇਵਾਂਗੇ, ਅਤੇ 3 ਅਸੀਂ ਬਲੈਕ ਹੌਕ ਹੈਲੀਕਾਪਟਰਸ ਵੀ ਅਸੀਂ ਰੱਖਾਂਗੇ, ਗਸ਼ਤ ਵੀ ਵਧਾ ਦੇਵਾਂਗੇ, ਹੋਰ ਵੀ ਕਾਫੀ ਕੁਝ ਕਰਾਂਗੇ। ਉੱਤੇ ਕਾਫੀ ਸਾਰੇ ਪੈਸੇ ਵੀ ਅਨਾਊਂਸ ਕੀਤੇ ਗਏ, ਨਾਲ ਉਦੋਂ ਅਨਾਊਂਸ ਕੀਤਾ ਗਿਆ ਸੀ ਵੀ ਇੱਕ ਬਾਰਡਰ ਜ਼ਾਰ ਵੀ ਅਸੀਂ ਆਪਣੇ ਵੱਲੋਂ ਲਾਵਾਂਗੇ, ਫੈਂਟਨਲ ਜ਼ਾਰ ਸਾਡੇ ਵਾਲਿਆਂ ਨੂੰ ਕਿਹਾ ਗਿਆ ਸੀ, ਕੈਵਿਨ ਰੂਸੋ,
ਕੈਵਿਨ ਰੂਸੋ
ਨਾਮ ਵੀ ਦੇਖੋ ਭੁੱਲ ਗਿਆ, ਉਹ ਪਤਾ ਨਹੀਂ ਕੀ ਕਰਦੇ ਆ,
ਉਹਨਾਂ ਨੇ ਕਿਤੇ ਜ਼ਿੰਮੇਵਾਰੀਆਂ ਹੋਰ ਦੇ ਦਿੱਤੀਆਂ ਨੇ।
ਹਾਂ ਯਾ, ਪਰ ਉਹ ਫਿਰ ਵੀ ਕਿਤੇ ਉਹਨਾਂ ਦਾ ਕਦੇ ਸੁਣਿਆ ਨਹੀਂ ਉਹਨਾਂ ਨੇ ਕੋਈ ਕੰਮ ਕੀਤਾ ਹੋਵੇ। ਚਲੋ ਜੋ ਵੀ ਹੈ, ਸੋ ਉਦੋਂ ਇਹ ਅਨਾਊਂਸਮੈਂਟ ਹੋਈ ਸੀ, ਅਤੇ ਜਨਵਰੀ 20 ਨੂੰ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਸੀ
ਜੀ,
17 January ਤੋਂ ਹੈਲੀਕਾਪਟਰ ਉੱਡਣੇ ਵੀ ਸ਼ੁਰੂ ਹੋ ਗਏ ਸੀ,
ਕਰੈਕਟ, 17 January 2025
ਪਿਛਲੇ ਸਾਲ, ਮਤਲਬ ਇਹਨਾਂ ਦੇ ਰਾਸ਼ਟਰਪਤੀ ਬਣਨ ਤੋਂ 3 ਪਹਿਲਾਂ ਤੋਂ ਹੀ ਅਸੀਂ ਹੈਲੀਕਾਪਟਰ ਦਿਖਾਉਣੇ ਸ਼ੁਰੂ ਕਰਤੇ ਕਿ ਵੀ ਆਉਂਦਿਆਂ ਸਾਰ ਸਾਡੇ 'ਤੇ ਕਿਤੇ ਟੈਰਿਫ ਨਾ ਲਗਾ ਦਿਓ। ਟੈਰਿਫ ਜਾ ਕੇ ਲੱਗੀ ਸੀ ਮਾਰਚ ਤੋਂ ਬਾਅਦ,
ਹਾਂਜੀ,
ਜਿਹੜੀ 25% ਇਹਨਾਂ ਨੇ ਫੈਂਟਨਲ ਟੈਰਿਫ ਅਨਾਊਂਸ ਕੀਤੀ, ਬਾਅਦ 'ਚ ਕਹਿਤਾ ਕਿ USMCA ਜਿਹੜੇ ਕੰਪਲਾਈਂਟ ਪ੍ਰੋਡਕਟਸ ਹੋਣਗੇ ਵੀ ਉਹ ਇਹਦੇ 'ਚੋਂ ਐਗਜ਼ੈਂਪਟ ਹੋਣਗੇ, ਅਤੇ ਉਸ ਤੋਂ ਬਾਅਦ ਫਿਰ ਰੈਸੀਪ੍ਰੋਕਲ ਟੈਰਿਫ ਅਤੇ ਹੋਰ ਫਿਰ ਕਾਫੀ ਕੁਝ ਆਉਂਦਾ ਰਿਹਾ
ਜਾਂਦਾ।
ਸੋ ਟੈਰਿਫ ਲੱਗਣ ਤੋਂ ਪਹਿਲਾਂ ਹੀ ਅਸੀਂ ਇਹ ਬਾਰਡਰ ਸਿਕਿਉਰਿਟੀ ਪਲਾਨ ਅਨਾਊਂਸ ਕੀਤਾ ਅਤੇ ਹੈਲੀਕਾਪਟਰ ਉਡਾਉਣੇ ਸ਼ੁਰੂ ਕਰਤੇ। ਬਾਅਦ ਸਾਨੂੰ ਸਮਝ ਆਈ ਕਿ 3 ਹੈਲੀਕਾਪਟਰਸ ਦੇ ਵਿੱਚੋਂ 1 ਦੇ ਕੋਲ ਆ ਸਰਟੀਫਿਕੇਟ ਨਹੀਂ ਹੈ। ਟਰਾਂਸਪੋਰਟ ਕੈਨੇਡਾ ਨੇ ਇਹ ਗੱਲ ਹਾਈਲਾਈਟ ਕੀਤੀ ਅਤੇ RCMP ਵਾਲਿਆਂ ਨੇ ਇਹ ਜਿਹੜਾ ਤੀਸਰਾ ਹੈਲੀਕਾਪਟਰ ਹੈ ਇਹਨੂੰ ਗਰਾਊਂਡ ਕਰਤਾ। ਸੋ ਇਹ ਜੂਨ ਤੋਂ ਜਿਹੜਾ ਤੀਸਰਾ ਹੈਲੀਕਾਪਟਰ ਹੈ ਉਹ ਗਰਾਊਂਡਡ ਆ।
ਪਰ ਜਦੋਂ ਤਾਂ ਇਹ ਗਰਾਊਂਡਡ ਆ, RCMP ਵੱਲੋਂ ਇਸ ਪਰਟੀਕੁਲਰ ਇਸ ਹੈਲੀਕਾਪਟਰ ਵਾਸਤੇ ਜਿਹੜੀ ਪੇਮੈਂਟ ਆ ਉਹ ਨਹੀਂ ਕੀਤੀ ਜਾ ਰਹੀ।
ਸੋ ਜਿਹੜਾ ਜਨਵਰੀ 2025 ਤੋਂ ਲੈ ਕੇ ਮਈ 2026 ਤੱਕ ਦਾ ਖਰਚਾ
ਜੀ,
ਸੋ ਉਹ ਦੱਸਿਆ ਹੁਣ RCMP ਨੇ,
$43.79 million
ਜੀ
ਜਨਵਰੀ 2025 ਤੋਂ ਮਈ 2026, ਮਤਲਬ ਕਿ ਕਿੰਨੇ ਹੋ ਗਏ 16 months, ਲਗਭਗ 16 months ਦਾ ਖਰਚਾ ਇਹ ਇੰਨਾ ਹੈ। ਅਤੇ ਇਸ ਤੋਂ ਇਲਾਵਾ ਜਿਹੜੇ ਵਾਸੂ ਜੀ, ਹੁਣ ਜਿਹੜਾ ਟਾਈਮ ਹੈਗਾ 1 June ਤੋਂ ਲੈ ਕੇ 30 November ਤੱਕ ਇਸ ਸਾਲ ਦਾ, ਉਹਦੇ ਵਾਸਤੇ ਬਜਟਿੰਗ ਕੀਤੀ ਹੋਈ ਹੈ $7.5 million ਫੋਰ ਈਚ ਬਲੈਕ ਹੌਕ ਹੈਲੀਕਾਪਟਰ।
ਅਤੇ
ਜਿਵੇਂ ਤੁਸੀਂ ਦੱਸਿਆ ਵੀ ਇੱਕ ਹੈਲੀਕਾਪਟਰ ਤਾਂ ਅਜੇ ਉੱਡਦਾ ਹੀ ਕੋਈ ਨਹੀਂ, ਉਹਦੇ ਕੋਲ ਉਹ ਰਿਕੁਆਇਰਡ ਸਰਟੀਫਿਕੇਟ ਨਹੀਂ ਆ, ਅਤੇ ਉਹਦੇ ਵਾਸਤੇ ਹੁਣ ਜਿਹੜੀ ਉਹ ਪੇਮੈਂਟ ਨਹੀਂ ਕੀਤੀ ਜਾਣੀ। ਜਿਹੜੀ ਇਹ ਲੀਜ਼ ਕੀਤੇ ਹੋਏ ਨੇ ਹੈਲੀਕਾਪਟਰ, ਇਹ ਕੰਪਨੀ ਹੈਗੀ ਹੈ ਹੈਲੀਕਾਪਟਰ ਟਰਾਂਸਪੋਰਟ ਸਰਵਿਸਿਜ਼, ਜਿਹੜੀ ਕਿ ਆਟਵਾ ਦੇ ਨੇੜੇ ਇੱਕ ਮਤਲਬ ਕੈਨੇਡੀਅਨ ਕੰਪਨੀ ਆ। ਸੋ ਉਹਨਾਂ ਤੋਂ ਇਹ ਜਿਹੜੇ ਹੈਲੀਕਾਪਟਰ ਲੀਜ਼ ਕੀਤੇ ਗਏ ਨੇ।
ਅਤੇ ਨਾਲ ਵਿਜੇ ਜੀ,
ਵੈਸੇ ਇਹ ਹੈਲੀਕਾਪਟਰ US ਮਿਲਟਰੀ ਦੇ ਸਾਬਕਾ ਉਹਨਾਂ ਦੇ ਪੁਰਾਣੇ ਹੈਲੀਕਾਪਟਰ ਨੇ।
ਹਾਂਜੀ ਹਾਂਜੀ, ਸੋ ਰੀਸੈਂਟਲੀ ਇਹਨਾਂ ਨੇ ਇਰਾਨ ਦੇ ਵਿੱਚ ਵੀ ਇਵੈਕੂਏਸ਼ਨ ਵਾਸਤੇ ਇਸਤੇਮਾਲ ਕੀਤੇ ਸੀ ਜਿਹੜੇ ਹੈਲੀਕਾਪਟਰ। ਇਹਦੇ ਸ਼ੂਟਿੰਗ ਵੀ ਹੋਈ ਸੀ ਪਰ ਫਿਰ ਵੀ ਉੱਥੋਂ
ਨਿਕਲ ਕੇ ਆ ਗਏ ਸੀ। ਹਾਂਜੀ ਹਾਂਜੀ,
ਸੋ ਇਹ ਬੜਾ ਇਹਨਾਂ ਦਾ ਕਾਮਯਾਬ ਕਿਸਮ ਦਾ ਹੈਲੀਕਾਪਟਰ ਹੈ। ਸੋ ਇਸ ਵੇਲੇ ਹੈ ਕਿ ਜਿਹੜਾ ਸਾਡਾ ਬਾਰਡਰ ਆ ਉੱਥੇ ਜਿਹੜੇ ਪੋਰਟਸ ਆਫ ਐਂਟਰੀ ਨੇ ਉਹਨਾਂ ਦੀ ਰਾਖੀ ਕਰਨ ਦੀ, ਉੱਥੇ ਸਿਕਿਉਰਿਟੀ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਹੈ CBSA ਦੀ, ਸਾਡੀ ਜਿਹੜੀ ਬਾਰਡਰ ਸਰਵਿਸਿਜ਼ ਏਜੰਸੀ ਹੈ। ਪਰ ਸਾਨੂੰ ਪਤਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਅਨਮੈਨ ਬਾਰਡਰ ਹੈ ਜਿਹੜਾ ਕੈਨੇਡਾ ਅਤੇ US ਦਾ ਬਾਰਡਰ। ਸੋ ਇਹਦੇ ਵਿੱਚ ਜਿਹੜੇ ਬਿਟਵੀਨ ਪੋਰਟਸ ਆਫ ਐਂਟਰੀ ਜਿਹੜਾ ਸਾਰਾ ਬਾਰਡਰ ਹੈ
ਉਹ RCMP ਦਾ ਹੈ,
ਜਿਹੜੀ ਗਸ਼ਤ ਕਰਨ ਦੀ ਅਤੇ ਉਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ RCMP ਦੀ ਹੈ। ਅਤੇ RCMP ਵਾਲੇ ਸਾਨੂੰ ਪਤਾ ਕਿ ਇਹਨਾਂ ਦੇ ਰਿਸੋਰਸਿਸ ਪਹਿਲਾਂ ਬੜੇ ਲਿਮਿਟਿਡ ਸਨ, ਅਤੇ ਇਹ ਇੱਕ ਵਿਜੇ ਜਦੋਂ ਇਹ ਖਬਰ ਆਈ ਸੀ ਕਿ ਹੁਣ ਅਸੀਂ ਬਲੈਕ ਹੌਕ ਹੈਲੀਕਾਪਟਰ ਉਡਾਵਾਂਗੇ ਅਤੇ ਬਾਕੀ ਸਾਰੇ ਕੰਮ ਕਰਾਂਗੇ, ਉਹਦੇ ਵੀ ਪਤਾ ਲੱਗਿਆ ਸੀ ਵੀ ਪਹਿਲਾਂ ਜਿਹੜੀ ਪੈਟਰੋਲਿੰਗ ਆ ਉਹ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਹੁੰਦੀ
ਹੈ।
ਇਹਨਾਂ ਨੇ ਕਿਹਾ ਸੀ ਵੀ ਹੁਣ ਅਸੀਂ 24 ਆਵਰ ਸਰਵੇਲੈਂਸ ਕਰਾਂਗੇ ਕਿਉਂਕਿ ਰਿਸੋਰਸਿਸ ਘੱਟ ਸੀਗੇ, ਸੋ 5 ਵਜੇ ਤੋਂ ਬਾਅਦ ਆ ਜਾਓ ਤੁਸੀਂ ਬਾਰਡਰ ਖੁੱਲ੍ਹਾ ਸਾਡਾ,
ਉਸ ਤੋਂ ਬਾਅਦ ਖੁੱਲ੍ਹਾ।
ਸੋ ਇਸ ਤਰ੍ਹਾਂ ਦੇ ਸਾਡੀ ਲਿਮਿਟੇਸ਼ਨ ਸੀਗੀਆਂ
ਜੀ,
ਸੋ ਉਹਨੂੰ ਅਸੀਂ ਦਰੁਸਤ ਕੀਤਾ। ਸੋ RCMP ਨੇ ਬਿਟਵੀਨ ਦਾ ਪੋਰਟਸ ਆਫ ਐਂਟਰੀ ਮੋਨੀਟਰ ਕਰਨਾ ਹੁੰਦਾ ਬਾਰਡਰ ਨੂੰ, ਸੋ ਉਹਦੇ ਵਾਸਤੇ ਇਹਨਾਂ ਨੇ ਕਿਹਾ ਸੀ ਬਲੈਕ ਹਾਕ ਹੈਲੀਕਾਪਟਰ, ਇਸ ਕਰਕੇ ਵੀ ਇਹ ਬਹੁਤ ਤੇਜ਼ ਉੱਡਦੇ ਨੇ ਤੇ ਇਹ ਫਿਰ ਅਸੀਂ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਜੇ ਆਪਣੇ ਸਟਾਫ ਨੂੰ ਵੀ ਅਸੀਂ ਜੇ ਟਰਾਂਸਪੋਰਟ ਕਰਨਾ ਉਹ ਵੀ ਕੀਤਾ ਜਾ ਸਕਦਾ, ਪਲੱਸ ਅਸੀਂ ਬਹੁਤ ਤੇਜ਼ੀ ਨਾਲ ਰਿਸਪੋਂਡ ਕਰ ਸਕਦੇ ਹਾਂ ਵੀ ਜਿਹਦੇ ਦੂਜੇ ਪਾਸੇ ਕੋਈ ਖ਼ਬਰ ਆ ਵੀ ਕਿਸੇ ਤਰ੍ਹਾਂ ਦੀ ਕੋਈ ਇੰਸਰਜੈਂਸੀ ਵਗੈਰਾ ਹੋ ਰਹੀ ਹੈ
ਜੀ। ਸੋ 43 ਆਲਮੋਸਟ $44 million ਜਨਵਰੀ 2025 ਤੋਂ ਲੈ ਕੇ ਮਈ 2026 ਦੇ ਵਿਚਕਾਰ 3 ਬਲੈਕ ਹਾਕ ਹੈਲੀਕਾਪਟਰਸ 'ਤੇ ਖਰਚੇ ਗਏ ਨੇ ਅਤੇ ਆਉਂਦੇ ਮਹੀਨਿਆਂ ਦੇ ਵਿੱਚ ਇਹ ਖਰਚਾ ਜਿਹੜਾ ਹੈਗਾ, ਕਿਉਂਕਿ 2 ਹੈਲੀਕਾਪਟਰ ਹੀ ਉੱਡ ਰਹੇ ਆ, ਇਹ ਅਬਾਊਟ $15 million ਪਰ ਮੰਥ, ਕਿਉਂਕਿ 2 ਹੈਲੀਕਾਪਟਰਸ ਦਾ ਉਨਾ ਖਰਚਾ ਪੈਣਾ ਹੈ। ਵਸੂ ਜੀ ਦੱਸ ਦਈਏ ਕਿ
ਪਰ ਮੰਥ ਨਹੀਂ, ਸੋ ਜੂਨ ਤੋਂ 3 ਨਵੰਬਰ ਤੱਕ,
ਹਾਂ ਸੋਰੀ, ਹਾਂ ਹਾਂ, ਇਹ 7.5 million ਫਾਰ ਈਚ ਹੈਲੀਕਾਪਟਰ,
ਪਹਿਲੀ ਜੂਨ ਤੋਂ 3 ਨਵੰਬਰ,
ਪਹਿਲੀ ਜੂਨ ਤੋਂ 3 ਨਵੰਬਰ ਤੱਕ।
ਤੇ ਵੱਡੀ ਗੱਲ ਇਹ ਹੈ ਜਿਹੜੇ ਅਸੀਂ ਪੈਸੇ ਖਰਚੇ ਨੇ ਇਹ ਕਿਸੇ ਖਾਤੇ ਪਏ ਕਿ ਡੋਨਲਡ ਟਰੰਪ ਨੂੰ ਕੋਈ ਫਰਕ ਹੈ, ਸੋ ਕਿਉਂਕਿ ਫੈਂਟਨਲ ਟੈਰਿਸ ਤੋਂ ਬਹੁਤ ਪਿੱਛੇ ਰਹਿ ਗਈਆਂ।
ਤੁਸੀਂ ਇਹ ਦੇਖੋ, ਪਰ ਐਟਲੀਸਟ ਮੈਨੂੰ ਇਹ ਲੱਗਦਾ ਯਾਰ, ਚਲੋ ਜੇ ਆਹ ਕੰਮ ਕੀਤੇ ਹੈ ਨਾ,
ਸਾਡਾ ਆਪਣਾ ਫਾਇਦਾ ਹੋਇਆ,
ਸਾਡਾ ਆਪਣਾ ਫਾਇਦਾ ਹੋਇਆ
ਕਿ ਜਿਹੜੀ ਉਹ 5 ਵਜੇ ਤੋਂ ਬਾਅਦ ਅਸੀਂ ਸਰਵੇਲੈਂਸ ਹੀ ਨਹੀਂ ਕਰਦੇ ਬਾਰਡਰ ਦੀ,
ਜਾਂ ਫਿਰ ਜਿਹੜੀ FBI ਦੇ ਨਾਲ ਰਲ ਕੇ ਜੋ ਆਪਰੇਸ਼ਨ ਕੀਤਾ ਜਿਹਦੇ ਨਾਲ ਆਹ ਐਕਸਟੋਰਸ਼ਨ ਵਾਲੇ ਮਾਮਲੇ 'ਚੋਂ ਚਾਰਜਿਸ ਚੁਰਜਿਸ ਲੱਗੇ। ਹੁਣ ਪਤਾ ਨਹੀਂ ਨਾ ਕਿ ਜਿਹੜੀ ਸਰਵੇਲੈਂਸ ਹੈ ਨਾ ਬਲੈਕ ਹਾਕ ਹੈਲੀਕਾਪਟਰ ਦੇ ਰਾਹੀਂ ਹੋਈ ਆ, ਉਸ ਇੰਟੈਲੀਜੈਂਸ ਨੇ ਕਿੱਥੇ ਕਿੱਥੇ ਕਿਵੇਂ ਕਿਵੇਂ ਕਿਹੜਾ ਕਿਹੜਾ ਫਾਇਦਾ ਕੀਤਾ, ਇਹਦੀ ਲੋੜ ਸੀ, ਇਹਦੀ ਲੋੜ ਸੀ। ਦਿਸ ਇਜ਼ ਵਨ ਆਫ ਦੋ ਸਟੈਪਸ ਯਾਰ, ਐਡਾ ਵੱਡਾ ਬਾਰਡਰ ਆ, ਇੱਥੇ ਸਾਨੂੰ ਪਤਾ ਹੈ ਕਿ ਆਲਰੇਡੀ ਇਲੀਗਲ ਐਕਟੀਵਿਟੀ ਕਿੰਨੀ ਚੱਲਦੀ ਆ, ਅਤੇ
ਸਾਡੇ ਵਾਸਤੇ ਡੈਫੀਨੇਟਲੀ ਫਾਇਦੇਮੰਦ ਹੈ ਹੀ। ਡੋਨਲਡ ਟਰੰਪ ਜਿਹੜੇ ਕੰਮ ਸਾਡੇ ਕੋਲੋਂ ਬਾਂਹ ਮਰੋੜ ਕੇ ਕਰਾ ਰਹੇ ਨੇ ਉਹ ਲੌਂਗ ਟਰਮ ਦੇ ਵਿੱਚ ਸਾਡੇ ਲਈ ਫਾਇਦੇਮੰਦ ਹੀ ਸਾਬਤ ਹੋਣਗੇ। ਜੇ ਟ੍ਰੇਡ ਡਾਇਵਰਸੀਫਿਕੇਸ਼ਨ ਦੀ ਗੱਲ ਹੈ, ਸਾਰਾ ਕੁਝ ਸਾਡਾ ਫਾਇਦੇ ਦਾ ਹੀ ਕੰਮ ਹੋ ਰਿਹਾ,
ਪੋਲੀਟੀਕਲ ਨੈਰੇਟਿਵ ਬਦਲ ਗਿਆ ਯਾਰ,
ਸਾਡਾ ਟ੍ਰੇਡ ਬੈਰੀਅਰਸ ਬਦਲ ਨੇ, ਯੈਸ ਪੋਲੀਟੀਕਲ ਨੈਰੇਟਿਵ,
ਪੋਲੀਟੀਕਲ ਨੈਰੇਟਿਵ ਬਦਲ ਗਿਆ,
ਅਸੀਂ ਪ੍ਰੋ ਨੈਚੁਰਲ ਰਿਸੋਰਸ ਡਿਵੈਲਪਮੈਂਟ ਹੋ ਗਏ
ਹੁਣ, ਕੰਮ ਦੇ ਵਾਲੇ ਹੋਏ ਹਾਂ।
ਹਾਂ, ਸੋ ਇਹ ਸਾਡੇ ਵਾਸਤੇ ਲਾਹੇਵੰਦ ਹੈ ਹੀ। ਮੈਂ ਇਹ ਸਵਾਲ ਕਹਿ ਰਿਹਾ ਵੀ ਡੋਨਲਡ ਟਰੰਪ ਦੀ ਸਿਹਤ 'ਤੇ ਇੰਨਾ ਕੋਈ ਫਰਕ ਪਿਆ ਕਿ ਡੋਨਲਡ ਟਰੰਪ ਤਾਂ ਮੈਨੂੰ ਲੱਗਦਾ ਨਹੀਂ ਉਹਨਾਂ ਨੂੰ ਯਾਦ ਨਹੀਂ ਹੋਣਾ ਵੀ ਮੈਂ ਪਿਛਲੇ ਸਾਲ ਮਾਰਚ ਵਿੱਚ ਫੈਡਰਲ ਟੈਰਿਫ ਵੀ ਲਾਈ ਸੀ।
ਤਕੜਾ ਹੋ ਗਿਆ ਟਰੰਪ, ਤਾਂ ਹੀ ਹੁਣ ਪਾਈਪਲਾਈਨ ਪੱਟੀ ਜਾਂਦੇ ਗਰਾਊਂਡ 'ਚੋਂ। ਤੁਸੀਂ ਦੱਸ ਦਈਏ, ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਧਨੋਆ ਕੰਸਟਰਕਸ਼ਨ ਵਾਲੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਸਰੀ ਕੋਕੇਟਲਮ ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 6046181471 'ਤੇ 604-618-1471 ਧਨੋਆ ਕੰਸਟਰਕਸ਼ਨ। ਅਤੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਦੇ ਸਪੋਂਸਰ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਆ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇਜ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕਾਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਐਡਵਾਈਜ਼ਰ ਇੱਕ ਦਹਾਕੇ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ 6043632200 'ਤੇ, 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca।
ਯਾ ਪ੍ਰਿਤਪਾਲ ਵਿਰਕ ਜੀ ਦਾ ਮੈਸੇਜ ਆਇਆ ਕਹਿੰਦੇ ਕਿ ਡਰੋਨ ਕਿਉਂ ਨਹੀਂ ਵਰਤਦੇ ਇਹ, ਸੋ ਡਰੋਨ ਵਰਤਦੇ ਨੇ, ਸੋ ਇਹਨਾਂ ਨੇ ਸੋ 60 ਡਰੋਨ ਜਿਹੜੇ ਨਵੇਂ ਇਹਨਾਂ ਨੇ ਹੋਰ ਐਡ ਵੀ ਕੀਤੇ
ਪਰ ਉਹਦੇ ਨਾਲ ਹੈਲੀਕਾਪਟਰ ਵੀ ਨੇ।
ਅਤੇ ਵੀਰੇ ਜੀ ਹੁਣੇ ਅਪਡੇਟ ਆ ਰਹੀ ਵੀ ਜਿਹੜੇ ਸਾਡੇ ਨੈਗੋਸ਼ੀਏਟਰਸ ਨੇ ਉਹਨਾਂ ਨੇ ਦੁਬਾਰਾ ਮੁਲਾਕਾਤ ਕੀਤੀ ਹੈ, ਸੋ ਕੈਨੇਡਾ ਵੱਲੋਂ ਡੋਮਨਿਕ ਲੈਬਲੌਂਕ ਅਤੇ ਜੈਨਿਸ ਰੈਟ, ਉੱਧਰੋਂ ਜੇਮਿਸਨ ਗਰੀਅਰ, ਉਹਨਾਂ ਦੀ ਅੱਜ ਫਿਰ ਦੁਬਾਰਾ ਮੀਟਿੰਗ ਹੋਈ ਆ। ਹੁਣੇ ਜਿਹੜੇ ਅਗਲੇ 3 ਦਿਨ ਨੇ ਕਰੂਸ਼ਲ ਹੋਣਗੇ, ਪੇਪਰ ਵਰਕ ਜਿਹੜਾ, ਨੋਟਰੀ ਵੀ ਸੱਦਿਆ ਹੋਣਾ ਇਹਨਾਂ ਨੇ, ਪੇਪਰ ਵਰਕ ਹੀ ਰਹਿ ਗਿਆ, ਬਾਕੀ ਸਭ ਕੁਝ ਤਾਂ ਹੋ ਗਿਆ ਕਹਿੰਦੇ।
ਜੀ ਜੀ, ਸੋ ਦੇਖੋ ਉਹਦੇ ਵਿੱਚ ਕੀ ਬਣਦਾ। ਅੱਛਾ ਯਾਰ, ਇਹ ਵੀ ਖਬਰ ਆ ਰਹੀ ਹੈ, ਟਰੰਪ ਨੇ ਇਹ ਆਖਿਆ ਆਪਣੇ ਐਡਵਾਈਜ਼ਰਸ ਨੂੰ, ਆਪਣੇ ਜਿਹੜੇ ਸਟਾਫ ਮੈਂਬਰ ਨੇ, ਕਿ ਕਿਮ ਜੋਂਗ ਉਨ ਨਾਲ ਮੀਟਿੰਗ ਕਰੋ। ਤੈ
ਯਾ ਉਹਨਾਂ ਨੇ ਵਿਜੇ ਜੀ ਪਿਛਲੇ ਦਿਨ ਜਿਹੜੀ ਗੱਲ ਕੀਤੀ ਆ ਵੀ ਸਾਊਥ ਕੋਰੀਆ ਦੇ ਨਾਲ ਜਿਹੜੀਆਂ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਨੇ, ਵੀ ਉਹਨਾਂ ਨੂੰ ਟੋਨ ਡਾਊਨ ਕਰੋ ਤੁਸੀਂ, ਕਹਿੰਦੇ ਲਾਸਟ ਮਿੰਟ ਕੈਂਸਲ ਤਾਂ ਨਹੀਂ ਕਰ ਸਕਦੇ, ਪਰ ਐਵੇਂ ਕਹਿੰਦੇ ਫਜ਼ੂਲ ਖਰਚੀ ਨਾ ਕਰਿਆ ਕਰੋ, ਤੇ ਬੇਵਜ੍ਹਾ ਕਹਿੰਦੇ ਤੁਸੀਂ ਨਾਰਥ ਕੋਰੀਆ ਨੂੰ ਐਡਵਰਸ ਸਿਗਨਲ ਭੇਜਦੇ ਰਹਿੰਦੇ ਹੋ।
ਕਹਿੰਦੇ ਮੇਰੀ ਬਹੁਤ ਚੰਗੀ ਰਿਲੇਸ਼ਨਸ਼ਿਪ ਆ,
ਕਹਿੰਦੇ ਜਿੰਨੀ ਦੇਰ ਤੱਕ ਡੋਨਲਡ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਆ, ਉਨੀ ਦੇਰ ਤੱਕ ਨਾਰਥ ਕੋਰੀਆ ਅਮਰੀਕਾ ਦੀ ਇੱਜ਼ਤ ਕਰਦਾ, ਤੇ ਉਹ ਅਨਥਰੈਟਨਿੰਗ ਆ ਤੇ ਰਿਸਪੈਕਟਫੁਲ ਆ ਅਮਰੀਕਾ ਪ੍ਰਤੀ, ਤੇ ਤੁਸੀਂ ਐਵੇਂ ਕਹਿੰਦੇ ਉਹਨਾਂ ਦੇ ਖਿਲਾਫ ਉੱਥੇ ਜਾ ਕੇ ਉਹਨਾਂ ਨੂੰ ਡਰਾਉਣ ਵਾਸਤੇ, ਉਹਨਾਂ ਨੂੰ ਉਕਸਾਉਣ ਵਾਸਤੇ ਮਿਲਟਰੀ ਐਕਸਰਸਾਈਜ਼ ਕਰਦੇ ਰਹਿੰਦੇ ਹੋ, ਕਹਿੰਦੇ ਕੋਈ ਲੋੜ ਨਹੀਂ, ਕਹਿੰਦੇ ਨਾਲੇ ਕਹਿੰਦੇ ਇਹ ਇਸ ਮੈਟਰ ਨਾਲ ਰਿਲੇਟਡ ਗੱਲ ਤਾਂ ਨਹੀਂ ਕਹਿੰਦੇ, ਪਰ ਮੈਂ ਦੱਸ ਦੇਵਾਂ ਵੀ ਮੈਂ ਸਾਊਥ ਕੋਰੀਆ ਦੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਇਰਾਨ ਨੂੰ ਡੀ ਨਿਊਕਲੀਅਰਾਈਜ਼ ਕਰਨ ਦੇ ਵਿੱਚ ਤੁਸੀਂ ਸਾਡੀ ਮਦਦ
ਕਰੋਗੇ,
ਨੋ ਥੈਂਕ ਯੂ,
ਇਸ ਕਰਕੇ ਇਹ ਵੀ ਇੱਕ ਕਾਰਨ ਆ ਬਾਅਦ ਚ
ਕਹਿੰਦੇ ਵੀ ਅਨਰਿਲੇਟਡ ਆ ਕਹਿੰਦੇ, ਪਰ ਮੈਂ ਉਦੋਂ ਕਹਿੰਦੇ ਮੈਂਸ਼ਨ ਕਰ ਰਿਹਾ,
ਪਤਾ ਹੀ ਆ ਫਿਰ ਟਰੰਪ ਦਾ ਕੀ ਤਰੀਕਾ ਹੈ ਨਾ
ਜੀ।
ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ ਵੀਰ ਜੀ,
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲਬਾਤ ਹੁੰਦੀ,
ਥੈਂਕ ਯੂ,
ਹੈਵ ਅ ਗੁੱਡ ਵਨ, ਥੈਂਕ ਯੂ,
ਯੈਸ ਬਾਏ।